पाई आयुध को विसान करें अंग मनिंद रहन दिन तरें वाहे गुरु जी की कै फते गर्जत पयो खालसा अते
वाहे गुरु जी का खालसा वाहे गुरु जी की फतेह। परम सत्कार योग सम्मान योग गुरु का खास रूप गुरु खालसा साध संगत भगत पावन भगत वत्सल कृपा निदान अनाथ नाथ जगत गुरु धन धन श्री गुरु ग्रंथ साहिब सच्चे पातशाह जी महाराज जी दे पवित्र पावन चरण कमलां च साहिब नौवें पातशाह धन धन श्री गुरु तेग बहादुर साहिब जी महाराज जी दे पवित्र पावन चरण चो प्राप्त इतिहासक स्थान ते हाजरियां भर के तथा प्रति गुरु इतिहास दी चल रही लड़ीवार कथा बहुत ही अदब सत्कार श्रद्धा और भावना सहित सरवण कर रहे हो। बाजां वाले चोजी प्रीतम श्री गुरु गोबिंद सिंह साहब जी महाराज जी का पवित्र पावन इतिहास जो पंथ दे महान विद्वान महाकवि कविराज भाई संतोख सिंह जी चूड़ामणि जी ने बहुत ही अदब सत्कार श्रद्धा भावना सहित लिखिया है आप जी सरवण कर रहे हैं। चौथी रुत दी आरंभता हुई है ते चौथी रुत दी आरंभता करन वेले भाई संतोख सिंह जी ने मंगलाचरण कीता दसों पातशाहियां दा और गुरु पंथ खालसे दा किवें प्रताप वध रहा है दिन प्रतिदिन खालसा जंगा युद्धां दे विच किवें विचर रहा है वो सारी कथा महाकवि भाई संतोख सिंह जी अगलेरे प्रसंग दे विच अंकित कर रहे ने। चौथी रुत दा ये पहला अंसू है। आओ सारी संगत मन बिरतियां एकागर करो। दशमेश पिता सरबंस दानी गुरु कलगी धर जी दा और गुरु कलगियां वाले चोजी प्रीतम दे खालसे पंथ दा पवित्र पावन इतिहास सरवण करिए और नाल बेनती करिए दसवें पातशाह दे चरणां विच हे दशमेश पिता सरबंस दानी सतगुरु कलगीधर पातशाह जी कृपा करो जो पंथ खालसे दा उच्चा सुच्चा किरदार है ओ किरदार आप जी कृपा करके सानू बख्शो। पंथ खालसे दी जो उच्ची सुच्ची रहनी बहनी है ओची सुची रहनी बहनी महाराज जी कृपा करके सानू बख्शो। आओ सारी संगत गुरु चरणा दा ध्यान अपने हिरदे च धारण कर लो और गुरु चरणा विच हाजरी लवाओ। आखो जी सतनाम श्री
वाहे गुरु साहिब जी
सतनाम श्री
वाहे गुरु साहिब जी चौपाई आयुध को विसान करें
जो पंथ खालसा गुरु कलगीधर जी ने साजिया सतगुरां दा साजिया होया खालसा पंथ शस्त्रां दा विसार नहीं करदा। हर एक सिंह अपने गात्रे शस्त्र रखदा है शस्त्रां तो बिना नहीं रहिंदा कोई भी सिंह। खालसा जी शस्त्र तो बिना ता एक सिंह नूं भी जो शस्त्रधारी नहीं है ते फिर वो भेड़ दे मनेंदी है। ਸ਼ਸਤਰਧਾਰੀ ਹੋਵੇ ਤੇ ਸਿੰਘ ਹੈ, ਸੂਰਮਾ ਹੈ, ਬਹਾਦਰ ਹੈ, ਯੋਧਾ ਹੈ। ਪਰ ਜੇ ਸ਼ਸਤਰ ਨਹੀਂ ਹੈ, ਬਿਨਾਂ ਸ਼ਸਤਰ ਬੰਨਦੇ ਨਰੰਗ ਭੇਡ ਜਾਨੋ, ਗਹਿ ਕਾਨ ਤਾਕੋ ਕਿਤੇ ਲੈ ਸਿਧਾਨੋ। ਬਿਨਾਂ ਸ਼ਸਤਰ ਤੋਂ ਤਾਂ ਇਹ ਬੰਦਾ ਭੇਡ ਦੇ ਸਮਾਨ ਹੈ, ਜਿਵੇਂ ਭੇਡ ਦਾ ਕੰਨ ਫੜ ਕੇ ਜਿੱਧਰ ਮਰਜ਼ੀ ਕੋਈ ਖਿੱਚ ਕੇ ਲੈ ਜੇ, ਏਦਾਂ ਸ਼ਸਤਰ ਵੀ ਹੋਣੇ ਬੰਦੇ ਨੂੰ ਵੀ ਜਿੱਧਰ ਮਰਜ਼ੀ ਕੋਈ ਖਿੱਚ ਕੇ ਲੈ ਜਾਏ। ਇਸ ਕਰਕੇ ਗੁਰੂ ਕਾ ਖਾਲਸਾ ਸ਼ਸਤਰਾਂ ਦਾ ਵਿਸਾ ਨਹੀਂ ਕਰਦਾ। ਹਰ ਵਕਤ ਹਰ ਇੱਕ ਸਿੰਘ ਸ਼ਸਤਰ ਧਾਰਨ ਕਰਕੇ ਰੱਖਦਾ ਹੈ।
ਅੰਗ ਮਨਿੰਦ ਰਹਿਣ ਦਿਨ ਤਰੈ,
ਜਿਵੇਂ ਸਰੀਰ ਦਾ ਅੰਗ ਆਪਣੇ ਦਿਨ ਦੇ ਆਪਣੇ ਸਰੀਰ ਦੇ ਉੱਤੇ ਅੰਗ ਨੇ ਨਾ, ਜਿਵੇਂ ਸਰੀਰ ਦੇ ਅੰਗਾਂ ਨੂੰ ਆਪਾਂ ਆਪਣੇ ਸਰੀਰ ਤੇ ਧਾਰਨ ਕਰਦੇ, ਉਹਨਾਂ ਨੂੰ ਜੁਦੇ ਨਹੀਂ ਕਰਦੇ, ਏਦਾਂ ਸਿੰਘ ਸਰੀਰ ਦੇ ਅੰਗਾਂ ਵਾਂਗੂ ਆਪਣੇ ਸ਼ਸਤਰਾਂ ਨੂੰ ਗਾਤਰੇ ਸਜਾ ਕੇ ਰੱਖਦੇ ਨੇ। ਸਰੀਰ ਦੇ ਅੰਗਾਂ ਵਾਂਗੂ ਆਪਣੇ ਗਾਤਰੇ ਸ਼ਸਤਰਾਂ ਨੂੰ ਹਰ ਵਕਤ ਰੱਖਦੇ ਨੇ। ਹਰ ਵਕਤ ਸ਼ਸਤਰਾਂ ਨੂੰ ਗਾਤਰੇ ਧਾਰਨ ਕਰਕੇ ਉਹਦਾ ਕਦੇ ਵੀ ਤਿਆਗ ਨਹੀਂ ਕਰਦੇ।
ਵਾਹਿਗੁਰੂ ਜੀ ਕੀ ਕਹਿ ਫਤਿਹ।
ਔਰ ਜਦੋਂ ਇੱਕ ਸਿੰਘ ਦੂਸਰੇ ਸਿੰਘ ਨੂੰ ਮਿਲਦਾ ਹੈ ਤੇ ਆਪਸ ਵਿਚ ਜਦੋਂ ਖਾਲਸਾ ਮਿਲਦਾ ਤੇ ਫਿਰ ਗੱਜ ਕੇ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਬੁਲਾ ਕੇ ਫਤਿਹ ਗਜਾ ਕੇ ਫਿਰ ਆਪਸ ਵਿਚ ਸਿੰਘ ਮਿਲਦੇ ਹਨ।
ਗਰਜਤ ਪਾਇਓ ਖਾਲਸਾ ਅਤੇ,
ਜਿੱਦਾਂ ਖਾਲਸਾ ਗਰਜਦਾ ਹੈ, ਗਰਜ ਗਰਜ ਕੇ ਆਪੋ ਵਿਚ ਗੁਰੂ ਖਾਲਸਾ ਫਤਿਹ ਬੁਲਾਉਂਦਾ ਹੈ, ਔਰ ਫਤਿਹ ਦੇ ਨਾਲ ਗੁਰੂ ਖਾਲਸਾ ਪੰਥ ਗਰਜਿਆ ਹੈ।
ਨਿਤ ਪ੍ਰਤ ਸੰਗਤ ਅਤਿਸ਼ੈ ਆਵੇ,
ਨਿਤਾ ਪ੍ਰਤੀ ਹਰ ਰੋਜ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਗਿਣਤੀ ਕੋਈ ਨਹੀਂ ਕਿ ਕਿੰਨੀ ਕੁ ਸੰਗਤ ਆ ਰਹੀ ਹੈ, ਸੈਂਕੜਿਆਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਹਿਸਾਬ ਨਾਲ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਆਉਂਦੀਆਂ ਹਨ।
ਬਸੇ ਅਨੰਦਪੁਰ ਮੋਦ ਬਢਾਵੇ,
ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਵਾਸ ਕਰਕੇ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਵਧਾ ਰਹੇ ਨੇ। ਮਹਾਰਾਜ ਜੀ ਦੇ ਹਿਰਦੇ ਵਿਚ ਬੜਾ ਭਾਰੀ ਮੋਦ ਹੈ, ਆਨੰਦ ਹੈ, ਔਰ ਸਤਿਗੁਰੂ ਜੀ ਆਏ ਹੋਏ ਸਿੱਖਾਂ ਨੂੰ ਵੀ ਆਨੰਦ ਦੀ ਦਾਤ ਬਖਸ਼ਦੇ ਨੇ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਜਗ੍ਹਾ ਹਰ ਥਾਂ ਤੇ ਆਨੰਦ ਹੀ ਆਨੰਦ ਵਰਤ ਰਿਹਾ, ਕਿਤੇ ਕਿਸੇ ਪ੍ਰਕਾਰ ਦਾ ਕੋਈ ਸ਼ੋਗ ਨਹੀਂ ਹੈ, ਕਿਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਫਿਕਰ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਹਰ ਪਾਸੇ ਆਨੰਦ ਹੀ ਆਨੰਦ ਵਰਤ ਰਿਹਾ ਹੈ।
ਥੇਰੇ ਸਦੀਵ ਸਿੰਘ ਦਲ ਪਇਓ,
ਔਰ ਮਹਾਰਾਜ ਜੀ ਦੇ ਕੋਲ ਨੇਤਾ ਪ੍ਰਤੀ ਫੌਜਾਂ ਭਰਤੀ ਹੁੰਦੀਆਂ ਨੇ, ਸਿੰਘ ਆ ਕੇ ਭਰਤੀ ਹੁੰਦੇ ਨੇ ਤੇ ਕਈ ਸਿੰਘ ਛੁੱਟੀਆਂ ਵੀ ਚਲੇ ਜਾਂਦੇ ਨੇ, ਜਿਨ੍ਹਾਂ ਨੂੰ ਕਾਫੀ ਸਮਾਂ ਰਹਿੰਦਿਆਂ ਹੋ ਜਾਂਦਾ, ਫਿਰ ਉਹ ਪਰਿਵਾਰ ਨੂੰ ਮਿਲਣ ਲਈ ਛੁੱਟੀ ਲੈ ਕੇ ਵੀ ਚਲੇ ਜਾਂਦੇ ਨੇ, ਔਰ ਕਈ ਨਵੇਂ ਆ ਕੇ ਸਤਿਗੁਰਾਂ ਦੀ ਫੌਜ ਵਿਚ ਭਰਤੀ ਹੁੰਦੇ ਨੇ। ਤੋ ਸਤਿਗੁਰਾਂ ਦਾ ਦਲ ਜਿਹੜਾ ਹੈ ਖਾਲਸੇ ਪੰਥ ਦਾ, ਉਹ ਦਿਨ ਪ੍ਰਤੀ ਦਿਨ ਵੱਧ ਰਿਹਾ, ਬੇਅੰਤ ਸਿੰਘਾਂ ਦਾ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ।
ਬਲੀ ਤੁਰੰਗਮ ਚੜਬੇ ਲਇਓ,
ਬੜੇ ਬੜੇ ਬਲੀ ਬਲਵਾਨ ਘੋੜੇ ਸਿੰਘਾਂ ਦੇ ਚੜਨ ਵਾਸਤੇ ਮਹਾਰਾਜ ਜੀ ਖਰੀਦਦੇ ਨੇ, ਬੜੇ ਸੌਦਾਗਰ ਆਉਂਦੇ ਨੇ, ਔਰ ਉਹ ਸੌਦਾਗਰ ਆ ਕੇ ਘੋੜੇ ਵੇਚਦੇ ਨੇ ਸਤਿਗੁਰਾਂ ਨੂੰ। ਮਹਾਰਾਜ ਜੀ ਵਧੀਆ ਵਧੀਆ ਕੀਮਤੀ ਕੀਮਤੀ ਚੰਗੀਆਂ ਨਸਲਾਂ ਦੇ ਜਿਹੜੇ ਬਲੀ ਘੋੜੇ ਨੇ ਉਹ ਖਰੀਦਦੇ ਨੇ ਆਪਣੇ ਸਿੰਘਾਂ ਵਾਸਤੇ, ਔਰ ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘ ਉਹ ਘੋੜਿਆਂ ਤੇ ਸਵਾਰ ਹੁੰਦੇ ਨੇ, ਘੋੜਿਆਂ ਦੀ ਸਵਾਰੀ ਕਰਦੇ ਹਨ।
ਕਿਸ ਕੋ ਅਸਕਲ ਗੀਤਰ ਦੇਤ,
ਕਿਸੇ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪ ਆਪਣੇ ਹੱਥੀ ਘੋੜਾ ਬਖਸ਼ਦੇ ਨੇ, ਮਹਾਰਾਜ ਜੀ ਆਪ ਸਿੰਘਾਂ ਨੂੰ ਆਪਣੇ ਹੱਥੀ ਘੋੜਾ ਬਖਸ਼ਦੇ ਹਨ।
ਕੋ ਮੁੱਲ ਆਨੇ ਆਪਣੇ ਨਿਕੇਤ,
ਕਈ ਆਪਣੇ ਘਰਾਂ ਦੇ ਵਿੱਚੋਂ ਮੁੱਲ ਲੈ ਕੇ ਆਉਂਦੇ ਨੇ ਘੋੜੇ, ਕਈ ਸਿੰਘ ਆਉਂਦੇ ਨੇ ਉਹ ਕਹਿੰਦੇ ਸਤਿਗੁਰਾਂ ਤੇ ਭਾਰ ਨਹੀਂ ਪਾਉਣਾ, ਅਸੀਂ ਘੋੜਾ ਆਪਣੇ ਘਰੋਂ ਖਰੀਦ ਕੇ ਲਿਆਵਾਂਗੇ। ਏਦਾਂ ਕਈ ਸਿੰਘ ਆਪਣੇ ਘਰਾਂ ਵਿੱਚੋਂ ਘੋੜੇ ਖਰੀਦ ਕੇ ਲੈ ਕੇ ਆਉਂਦੇ ਨੇ ਆਪਣੇ ਵਾਸਤੇ, ਔਰ ਸਤਿਗੁਰਾਂ ਦੀ ਫੌਜ ਦੇ ਵਿਚ ਭਰਤੀ ਹੁੰਦੇ ਹਨ।
ਬ੍ਰਿੰਦ ਬਟੋਰ ਸੌਦਾਗਰ ਆਨੇ,
ਬੜੇ ਬੜੇ ਸੌਦਾਗਰ ਬਹੁਤ ਸਾਰੇ ਘੋੜੇ ਬਟੋਰ ਕੇ ਇਕੱਠੇ ਕਰਕੇ ਸਤਿਗੁਰਾਂ ਕੋਲ ਲੈ ਕੇ ਆਉਂਦੇ ਹਨ।
ਲੇਤ ਮੋਲ ਗੁਰਦਰਬ ਮਹਾਨੇ,
ਉਹਨਾਂ ਨੂੰ ਬੇਅੰਤ ਮਾਇਆ ਦੇ ਕੇ, ਮੂੰਹ ਮੰਗੀ ਮਾਇਆ ਦੇ ਕੇ, ਉਹ ਘੋੜੇ ਜਿਹੜੇ ਚੰਗੀ ਚੰਗੀ ਵਧੀਆ ਵਧੀਆ ਨਸਲ ਦੇ ਕਾਬਲ ਤੋਂ ਆਏ ਹੋਏ, ਕੰਧਾਰ ਤੋਂ ਆਏ ਹੋਏ ਘੋੜੇ ਨੇ, ਉਹ ਘੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਖਰੀਦ ਕੇ ਆਪਣੇ ਤਬੇਲੇ ਵਿਚ ਰੱਖਦੇ ਹਨ।
ਲਗੇ ਤਬੇਲੇ ਸੁੰਦਰ ਘੋੜੇ,
ਸਤਿਗੁਰਾਂ ਦੇ ਤਬੇਲੇ ਵਿਚ ਬੜੇ ਘੋੜੇ, ਬੜੇ ਬੜੇ ਸੁੰਦਰ ਘੋੜੇ ਲੱਗੇ ਹੋਏ ਨੇ, ਬੇਅੰਤੀ ਘੋੜੇ ਮਹਾਰਾਜ ਜੀ ਦੇ ਤਬੇਲੇ ਵਿਚ ਬੱਧੇ ਹੋਏ ਹਨ। ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧਿਆਂ ਵਾਸਤੇ ਬੜੇ ਬੜੇ ਸੁਨੱਖੇ ਵਧੀਆ ਘੋੜੇ ਹਨ।
ਚਪਲ ਵਿਸਾਲ ਭਰੇ ਤਨ ਜੋੜੇ,
ਘੋੜਿਆਂ ਦੇ ਸਰੀਰ ਬਲ ਨਾਲ ਭਰੇ ਹੋਏ, ਤਾਕਤ ਨਾਲ ਭਰੇ ਹੋਏ, ਬੜੇ ਬੜੇ ਬਲਵਾਨ ਘੋੜੇ ਨੇ, ਜ਼ੋਰ ਨਾਲ ਭਰੇ ਹੋਏ ਹਨ ਇਹ ਘੋੜੇ।
ਕੇਤਕ ਹਾਥੀ ਰਹਿ ਗੁਰਦੁਆਰੇ,
ਕਈ ਹਾਥੀ ਵੀ ਮਹਾਰਾਜ ਜੀ ਦੇ ਦੁਆਰ ਤੇ ਰਹਿੰਦੇ ਨੇ, ਬੜੇ ਬੜੇ ਵਧੀਆ ਕੀਮਤੀ ਹਾਥੀ ਜਿਹੜੇ ਝੂਲ ਕੇ ਚੱਲਦੇ ਨੇ, ਉਹ ਹਾਥੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਹਨ।
ਝੂਲਤ ਝੂਲਨ ਡਾਰ ਸ਼ਿੰਗਾਰੇ,
ਔਰ ਉਹਨਾਂ ਹਾਥੀਆਂ ਦੇ ਉੱਤੇ ਬੜੀਆਂ ਬੜੀਆਂ ਸੋਹਣੀਆਂ ਝੁੱਲਾਂ ਪਾਈਆਂ ਜਾਂਦੀਆਂ ਨੇ, ਔਰ ਉਹ ਝੁੱਲਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਜ਼ਰੀ ਦਾ ਕੰਮ ਕੀਤਾ ਹੋਇਆ ਜ਼ਰੀਦਾਰ ਝੁੱਲਾਂ ਹਨ। ਹਾਥੀਆਂ ਨੂੰ ਵੀ ਬੜੇ ਬੜੇ ਸੋਹਣੇ ਢੰਗ ਨਾਲ ਸ਼ਿੰਗਾਰਿਆ ਜਾਂਦਾ ਹੈ, ਅਨੇਕ ਪ੍ਰਕਾਰ ਦੇ ਅਨੇਕ ਤਰੀਕਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ।
ਬ੍ਰਿੰਦ ਬ੍ਰਿੰਦ ਨਰ ਬ੍ਰਿੰਦ ਸਥਾਨ,
ਬਹੁਤ ਸਾਰੇ ਬ੍ਰਿੰਦ ਬ੍ਰਿੰਦ ਨਰ, ਬਹੁਤ ਸਾਰੇ ਨਰ ਬਹੁਤ ਸਾਰੇ ਸਥਾਨਾਂ ਤੋਂ, ਬਹੁਤ ਸਾਰਿਆਂ ਦੇਸ਼ਾਂ ਤੋਂ, ਬਹੁਤ ਸਾਰਿਆਂ ਨਗਰਾਂ ਤੋਂ,
ਉਤਰੇ ਡੇਰੇ ਪਰੇ ਮਹਾਨ,
ਸ੍ਰੀ ਅਨੰਦਪੁਰ ਸਾਹਿਬ ਆਣ ਕੇ ਉਤਰਦੇ ਨੇ, ਬੜੇ ਡੇਰੇ ਪਏ ਹੋਏ ਨੇ। ਅੱਜ ਵਾਂਗੂ ਜਿਵੇਂ ਅੱਜ ਕੱਲ ਗੁਰਦੁਆਰਿਆਂ ਵਿਚ ਵੱਡੀਆਂ ਵੱਡੀਆਂ ਸਰਾਵਾਂ ਨੇ, ਉਦੋਂ ਏਦਾਂ ਦਾ ਕੋਈ ਰਹਿਣ ਦਾ ਪ੍ਰਬੰਧ ਨਹੀਂ ਸੀ ਹੁੰਦਾ, ਉਦੋਂ ਤੰਬੂ ਕਨਾਤਾਂ ਹੀ ਬਾਹਰ ਖੁੱਲੇ ਵਿਚ ਲੱਗੀਆਂ ਹੁੰਦੀਆਂ ਸੀ। ਜੇ ਕੋਈ ਆਪਣਾ ਤੰਬੂ ਕਨਾਤ ਲੈ ਆਉਂਦਾ ਸੀ ਤਾਂ ਲਾ ਲੈਂਦਾ ਸੀ, ਜੇ ਕਿਸੇ ਕੋਲ ਆਪਣੀ ਤੰਬੂ ਕਨਾਤ ਨਹੀਂ ਸੀ ਹੁੰਦੀ ਉਹਨੂੰ ਗੁਰੂ ਘਰ ਵੱਲੋਂ ਤੰਬੂ ਕਨਾਤ ਦੇ ਦਿੱਤਾ ਜਾਂਦਾ ਸੀ। ਏਦਾਂ ਉਹਨਾਂ ਨੂੰ ਡੇਰੇ ਕਹਿੰਦੇ ਨੇ, ਜਿਵੇਂ ਕਾਬਲ ਤੋਂ ਸੰਗਤ ਆਈ ਉਹਨਾਂ ਨੇ ਆਪਣਾ ਵੱਖਰਾ ਇੱਕ ਜਗ੍ਹਾ ਤੇ ਡੇਰਾ ਕੀਤਾ ਹੋਇਆ, ਜਿਹੜੇ ਇਧਰੋਂ ਦੱਖਣ ਦਿਸ਼ਾ ਤੋਂ ਸੰਗਤ ਆਈ ਆ ਉਹਨਾਂ ਨੇ ਵੱਖਰਾ ਡੇਰਾ ਕੀਤਾ, ਰਹਿੰਦੇ ਮਿਲ ਕੇ ਹੀ ਨੇ ਸਾਰੇ, ਪਰ ਜਿੱਥੋਂ ਜਿੱਥੋਂ ਕੋਈ ਆਇਆ ਹੁੰਦਾ ਉਹਨਾਂ ਦੇ ਵੱਖੋ ਵੱਖਰੇ ਡੇਰੇ ਲੱਗ ਜਾਂਦੇ ਸਨ। ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਸਾਰੇ ਸੰਗਤਾਂ ਦੇ, ਸਿੱਖਾਂ ਦੇ, ਜਿਹੜੀਆਂ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਆਈਆਂ ਹਨ ਉਹਨਾਂ ਦੇ ਡੇਰੇ ਲੱਗੇ ਹੋਏ ਨੇ।
ਸਤਿਗੁਰ ਪੋਰ ਪੀਰ ਬੋਰ ਹੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਵਾਜੇ ਤੇ ਬੜੀ ਵੱਡੀ ਭੀੜ ਰਹਿੰਦੀ ਹੈ ਸੰਗਤਾਂ ਦੀ, ਬਹੁਤ ਵੱਡਾ ਭਾਰੀ ਇਕੱਠ ਗੁਰਸਿੱਖਾਂ ਦਾ ਰਹਿੰਦਾ ਹੈ।
ਰਾਜਨ ਕੇ ਵਕੀਲ ਥਿਰ ਲਹੈ,
ਬੜੇ ਬੜੇ ਰਾਜਿਆਂ ਦੇ ਵਕੀਲ ਮਹਾਰਾਜ ਜੀ ਦੇ ਕੋਲ ਆਉਂਦੇ ਨੇ, ਜਿਹੜੇ ਬਹੁਤ ਵੱਡੇ ਵੱਡੇ ਰਾਜੇ ਹਨ ਉਹਨਾਂ ਰਾਜਿਆਂ ਦੇ ਬਾਦਸ਼ਾਹਾਂ ਦੇ ਜਿਹੜੇ ਵਕੀਲ ਹਨ ਉਹ ਵੀ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਆ ਕੇ ਮਹਾਰਾਜ ਜੀ ਕੋਲ ਖਲੋਤੇ ਰਹਿੰਦੇ ਹਨ।
ਪੀਰ ਬਾਜ਼ਾਰ ਵਿਖੇ ਬਹੁ ਨਰਕੀ,
ਔਰ ਅਨੰਦਪੁਰ ਸਾਹਿਬ ਦੇ ਜੋ ਬਾਜ਼ਾਰ ਹਨ ਜਿਨ੍ਹਾਂ ਬਾਜ਼ਾਰਾਂ ਵਿਚ ਭਾਂਤ ਭਾਂਤ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਵੱਖੋ ਵੱਖਰੀਆਂ ਵਸਤੂਆਂ ਦੀਆਂ, ਕਿਤੇ ਸੁਨਿਆਰੇ ਬੈਠੇ ਨੇ ਤੇ ਕਿਤੇ ਮਠਿਆਈ ਦੀਆਂ ਦੁਕਾਨਾਂ ਖੁੱਲੀਆਂ ਨੇ, ਕਿਤੇ ਕੱਪੜਿਆਂ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ, ਕਿਤੇ ਖਾਣ ਪੀਣ ਦੀਆਂ ਵਸਤੂਆਂ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ। ਇਹਦਾ ਭਾਂਤ ਭਾਂਤ ਦੇ ਬਾਜ਼ਾਰ ਸਜੇ ਹੋਏ ਨੇ, ਔਰ ਉਹਨਾਂ ਬਾਜ਼ਾਰਾਂ ਦੇ ਵਿਚ ਵੀ ਭੀੜ ਇਕੱਠੀ ਨਜ਼ਰ ਆਉਂਦੀ ਹੈ। ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਿਵੇਂ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਸੰਗਤਾਂ ਹੁੰਦੀਆਂ ਨੇ, ਏਦਾਂ ਆਮ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਸੰਗਤ ਨਿਤਾ ਪ੍ਰਤੀ ਹੀ ਇਤਨੀ ਸੰਗਤ ਓਨੀ ਨਹੀਂ ਕਹਿ ਸਕਦੇ, ਪਰ ਜਦੋਂ ਖਾਸ ਸਮਾਗਮ ਹੁੰਦੇ ਸਨ ਤੇ ਉਤਨੀ ਸੰਗਤ ਗੁਰੂ ਸਾਹਿਬ ਦੇ ਚਰਨਾਂ ਵਿਚ ਸੁਭਾਵਕ ਹੀ ਆ ਪਹੁੰਚਦੀ ਸੀ। ਤੋ ਇਸ ਪ੍ਰਕਾਰ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਜ਼ਿਆਦਾ ਇਕੱਠ ਹੈ, ਜਿਹੜੇ ਬਾਜ਼ਾਰ ਨੇ ਖੁੱਲੇ ਖੁੱਲੇ ਬਾਜ਼ਾਰ, ਉਹ ਵੀ ਸੰਗਤ ਨਾਲ ਭਰੇ ਹੋਏ ਖਚਾ ਖਚ ਨਜ਼ਰ ਆਉਂਦੇ ਹਨ।
ਦੇਸ਼ ਵਿਦੇਸ਼ੀ ਬੇਸਨ ਤਰਕੀ,
ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਸਿੱਖ ਨੇ ਔਰ ਉਥੋਂ ਦੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਰਹਿਣ ਵਾਲੀਆਂ ਜਿਹੜੀਆਂ ਵੇਸ ਧਰਾਵਾਂ ਹਨ, ਹੁਣ ਜਿਹੜੇ ਦੇਸ਼ ਵਿਚੋਂ ਕੋਈ ਆਉਂਦਾ ਉਥੋਂ ਦੀ ਪੁਸ਼ਾਕ ਵੱਖਰੀ ਹੁੰਦੀ, ਦੱਖਣ ਦੇਸ਼ ਵਿਚੋਂ ਆਉਂਦੇ ਨੇ ਉਹਨਾਂ ਦੀਆਂ ਪੁਸ਼ਾਕਾਂ ਹੋਰ ਢੰਗ ਦੀਆਂ ਹੁੰਦੀਆਂ, ਕੋਈ ਪੱਛਮ ਦਿਸ਼ਾ ਚੋਂ ਆਉਂਦਾ ਉਹਨਾਂ ਦੀਆਂ ਪੁਸ਼ਾਕਾਂ ਹੋਰ ਨੇ, ਉਹ ਸਾਰੀਆਂ ਵੱਖੋ ਵੱਖਰੀਆਂ ਪੁਸ਼ਾਕਾਂ ਵਾਲੇ ਏਦਾਂ ਬਹੁਤ ਸਾਰੇ ਸਿੱਖ ਸੰਗਤ ਚੱਲ ਕੇ ਆਉਂਦੀ। ਹਾਂ, ਜਿਹੜੀ ਫੌਜ ਮਹਾਰਾਜ ਜੀ ਨੇ ਤਿਆਰ ਕੀਤੀ ਹੈ ਉਹਨਾਂ ਦੀ ਪੁਸ਼ਾਕ ਇੱਕੋ ਜਿਹੀ ਹੈ, ਸਿਰਾਂ ਤੇ ਦੁਮਾਲੇ ਹਨ ਔਰ ਸਰੀਰਾਂ ਦੇ ਉੱਤੇ ਪਾਏ ਹੋਏ ਨੀਲੇ ਰੰਗ ਦੇ ਕੇਸਰੀ ਰੰਗ ਦੇ ਚੋਲੇ ਹਨ, ਸ਼ਸਤਰ ਨੇ ਗਾਤਰੇ ਪਾਏ ਹੋਏ ਉਹਨਾਂ ਦੇ, ਪਰ ਜਿਹੜੀ ਆਮ ਸੰਗਤ ਸੀ ਉਹਨਾਂ ਦੀਆਂ ਪੁਸ਼ਾਕਾਂ ਵੱਖੋ ਵੱਖਰੀਆਂ ਢੰਗ ਦੀਆਂ ਨੇ, ਜਿਹੜੇ ਦੇਸ਼ ਤੋਂ ਆਉਂਦੇ ਨੇ ਉਸੇ ਦੇਸ਼ ਦੀਆਂ ਪੁਸ਼ਾਕਾਂ ਉਹਨਾਂ ਨੇ ਧਾਰਨ ਕੀਤੀਆਂ ਹੋਈਆਂ ਨੇ।
ਵਧਿਓ ਅਨੰਦਪੁਰਾ ਵੱਡ ਨਗਰ,
ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਇਆ, ਬਹੁਤ ਸਾਰੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਇਕੱਠੀਆਂ ਹੋਈਆਂ ਹਨ।
ਆਵੇ ਚਲੇ ਸਿੱਖ ਦਿਸ਼ ਸਦਰੰ,
ਸਾਰੇ ਪਾਸਿਆਂ ਦੇ ਸਿੱਖ ਜਿਹੜੇ ਹਨ ਉਹ ਚੱਲ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆ ਰਹੇ ਨੇ।
ਨਿਕਟ ਨਿਕਟ ਤ੍ਰਿਣ ਤਤ ਹੁਣਾ ਰਹੇ,
ਹੁਣ ਘੋੜੇ ਬੜੇ ਸੀ, ਫਿਰ ਜਿਹੜੀ ਸੰਗਤ ਆਉਂਦੀ ਸੀ ਉਹਨਾਂ ਦੇ ਘੋੜੇ ਹੋਣੇ, ਬਲਦ ਹੋਣੇ, ਗੱਡਿਆਂ ਤੇ ਵੀ ਸੰਗਤ ਆਉਂਦੀ ਸੀ ਉਹਨਾਂ ਦੇ ਬਲਦ ਆਦਿਕ ਵੀ ਹੋਣੇ। ਤੋ ਹੁਣ ਸ੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਦੂਣ ਸੀ, ਜਿਹੜਾ ਇਲਾਕੇ ਚ ਅਨੰਦਪੁਰ ਸਾਹਿਬ ਵਸਿਆ ਹੋਇਆ ਸੀ, ਨੇੜੇ ਨੇੜੇ ਪਸ਼ੂਆਂ ਦੇ ਖਾਣ ਵਾਸਤੇ ਘਾਹ ਨਹੀਂ ਰਿਹਾ, ਹੁਣ ਪਸ਼ੂ ਜ਼ਿਆਦਾ ਸਨ, ਘੋੜੇ ਬਹੁਤ ਜ਼ਿਆਦਾ ਸਨ, ਘਾਹ ਕਿੰਨਾ ਕੁ ਸੀ ਉੱਥੇ ਦੂਣ ਦੇ ਇਲਾਕੇ ਵਿਚ, ਜਿੰਨਾ ਕੁ ਘਾਹ ਹੈ ਸੀ ਉਹ ਸਮਾਪਤ ਹੋ ਗਿਆ, ਨੇੜੇ ਤੇੜੇ ਪਸ਼ੂਆਂ ਦੇ ਖਾਣ ਜੋਗੇ ਘਾਹ ਨਹੀਂ ਰਿਹਾ।
ਖੋਜਤ ਤਿਸੀ ਦੂਣ ਕੋ ਲਹੇ,
ਉਸ ਦੂਣ ਦੇ ਵਿਚ ਘਾਹ ਲੱਭਦੇ ਨੇ ਸਿੱਖ, ਪਰ ਘਾਹ ਕਿਤੇ ਕਿਤੇ ਮਿਲਦਾ, ਟਾਵਾਂ ਟਾਵਾਂ ਘਾਹ ਹੁੰਦਾ, ਉਥੋਂ ਘਾਹ ਲਿਆਉਂਦੇ ਨੇ ਪਰ ਘਾਹ ਪੂਰਾ ਨਹੀਂ ਹੁੰਦਾ, ਘਾਹ ਪੱਠਾ ਜਿਹੜਾ ਹੈ ਉਹ ਪਸ਼ੂਆਂ ਵਾਸਤੇ ਜਾਨਵਰਾਂ ਵਾਸਤੇ ਪੂਰਾ ਨਹੀਂ ਹੁੰਦਾ।
ਸ਼ੁੱਧਤ ਰਹਿਤ ਕੋਰੇ ਗਨ ਹਾਥੀ,
ਹੁਣ ਮਹਾਰਾਜ ਜੀ ਦੇ ਜਿਹੜੇ ਫੌਜਾਂ ਦੇ ਘੋੜੇ ਨੇ, ਹਾਥੀ ਨੇ, ਬਲਦ ਨੇ, ਉਹ ਹੁਣ ਭੁੱਖੇ ਰਹਿਣ ਲੱਗ ਪਏ, ਜਦੋਂ ਘਾਹ ਹੀ ਨਹੀਂ ਪੇਟ ਭਰ ਕੇ ਖਾਣ ਨੂੰ ਮਿਲਦਾ, ਥੋੜਾ ਥੋੜਾ ਘਾਹ ਮਿਲਦਾ, ਹੁਣ ਉਹ ਭੁੱਖੇ ਰਹਿਣ ਲੱਗੇ ਨੇ, ਖਾਣ ਨੂੰ ਪੂਰਾ ਘਾਹ ਜਾਨਵਰਾਂ ਨੂੰ ਨਹੀਂ ਪਿਆ ਮਿਲਦਾ।
ਚਾਰਾ ਅਲਪ ਆਏ ਬਨ ਸਾਥੀ,
ਹੁਣ ਚਾਰਾ ਜਿਹੜਾ ਹੈ ਉਹ ਥੋੜਾ ਹੱਥ ਵਿਚ ਆਉਂਦਾ, ਨਾਲ ਦੇ ਬਨਾਂ ਦੇ ਵਿਚੋਂ ਜਿਹੜੇ ਜੰਗਲ ਨੇ ਉਹਦੇ ਵਿਚੋਂ ਵੀ ਥੋੜਾ ਚਾਰਾ ਥੋੜਾ ਘਾਹ ਮਿਲਦਾ ਹੈ।
ਮਿਲਿਓ ਖਾਲਸਾ ਇਕ ਦਿਨ ਗਰਜੀ,
ਹੁਣ ਜਿਹੜੇ ਲੋੜਵੰਦ ਸਨ ਗਰਜ ਵਾਸਤੇ ਸਿੰਘ ਇਕੱਠੇ ਹੋਏ, ਇਕੱਠੇ ਹੋਏ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ।
ਮਰਜੀ ਲਖੀ ਗੁਜਾਰਤ ਅਰਜੀ,
ਸਤਿਗੁਰਾਂ ਦੀ ਮਰਜ਼ੀ ਜਾਣ ਕੇ ਮਹਾਰਾਜ ਜੀ ਦੀ ਆਗਿਆ ਲੈ ਕੇ ਫੇਰ ਉਹਨਾਂ ਸਿੰਘਾਂ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ
ਸੁਣੀਐ ਸ਼੍ਰੀ ਸਤਿਗੁਰ ਮਹਾਰਾਜਾ,
ਕਹਿਣ ਲੱਗੇ ਹੇ ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ, ਅਸੀਂ ਤੁਹਾਡੇ ਚਰਣਾਂ ਵਿਚ ਬੇਨਤੀ ਕਰਨ ਵਾਸਤੇ ਹਾਜ਼ਰ ਹੋਏ ਹਾਂ।
ਨਿਕਟ ਨਾ ਰਹੋ ਹਾਥੀਆਂ ਖਾਜਾ,
ਮਹਾਰਾਜ ਜੀ ਨੇੜੇ ਤੇੜੇ ਹਾਥੀਆਂ ਦੇ ਖਾਣ ਵਾਸਤੇ ਘਾਹ ਪੱਠਾ ਨਹੀਂ ਰਿਹਾ, ਜਾਨਵਰਾਂ ਦੇ ਘੋੜਿਆਂ ਦੇ ਖਾਣ ਵਾਸਤੇ ਘਾਹ ਪੱਠਾ ਨਹੀਂ ਰਿਹਾ, ਦੂਣ ਸਾਰੀ ਖਾਲੀ ਹੋ ਚੁੱਕੀ ਹੈ, ਮਹਾਰਾਜ ਨੇੜੇ ਤੇੜੇ ਹਾਥੀਆਂ ਦੇ ਖਾਣ ਵਾਸਤੇ ਜਾਂ ਹੋਰ ਜਿਹੜੇ ਜਾਨਵਰ ਪਸ਼ੂ ਨੇ ਉਹਨਾਂ ਦੇ ਖਾਣ ਵਾਸਤੇ ਚਾਰਾ ਨਹੀਂ ਰਿਹਾ।
ਤਿਮਹੀ ਤ੍ਰਿਣ ਨਾ ਤੁਰੰਗਮ ਕੇਰੇ,
ਨਾ ਤਾਂ ਹਾਥੀਆਂ ਦਾ ਖਾਜਾ ਮਿਲਦਾ, ਹੁਣ ਹਾਥੀ ਜਿਹੜੇ ਨੇ ਉਹ ਕਰੋੜ ਚਾਰਾ ਹੋਵੇ ਉਹ ਖਾਂਦੇ ਨੇ ਜਿਹੜਾ ਪੱਕਿਆ ਹੋਇਆ, ਜਿਵੇਂ ਚਰੀ ਆਦਿਕ ਏਦਾਂ ਦੀਆਂ ਚੀਜ਼ਾਂ, ਗੰਨੇ ਆਦਿਕ, ਹੁਣ ਏਦਾਂ ਦਾ ਚਾਰਾ ਨਾ ਹਾਥੀਆਂ ਦਾ ਮਿਲਦਾ ਹੈ ਤੇ ਨਾ ਹੀ ਮਹਾਰਾਜ ਜੀ ਘੋੜਿਆਂ ਵਾਸਤੇ ਕੋਈ ਘਾਹ ਪੱਠਾ ਲੱਭਦਾ, ਤ੍ਰਿਣ ਨਾਮ ਹੈ ਘਾਹ ਦਾ, ਘੋੜਿਆਂ ਵਾਸਤੇ ਵੀ ਮਹਾਰਾਜ ਦੀ ਜਿਹੜਾ ਘਾਹ ਪੱਠਾ ਹੈ ਉਹ ਨੀ ਲੱਭਦਾ, ਉਹ ਨੀ ਮਿਲਦਾ।
ਨੈ ਪਾਈਅਤ ਹੈ ਕਿਤੋਂ ਨੇੜੇ
ਤੇੜੇ ਕਿਤੇ ਵੀ ਸਾਨੂੰ ਘੋੜਿਆਂ ਦਾ ਆਹਾਰ, ਹਾਥੀਆਂ ਦਾ ਆਹਾਰ ਜਾਂ ਬਲਦਾਂ ਵਾਸਤੇ, ਬੈਲਾਂ ਵਾਸਤੇ ਜਿਹੜਾ ਘਾਹ ਪੱਠਾ ਚਾਹੀਦਾ। ਫਿਰ ਪਸ਼ੂ ਵੀ ਰੱਖੇ ਹੋਏ ਸੀ ਦੁੱਧ ਵਾਲੇ, ਉਹਨਾਂ ਪਸ਼ੂਆਂ ਵਾਸਤੇ ਵੀ ਮਹਾਰਾਜ ਜੀ ਚਾਰਾ ਨਹੀਂ ਲੱਭਦਾ।
ਰਹੇ ਛੁਦਤ ਗਜ ਬਾਜ ਸੋ ਦੁਰਬਲ।
ਮਹਾਰਾਜ ਜੀ ਆਪ ਜੀ ਦੇ ਘੋੜੇ ਤੇ ਹਾਥੀ ਹੁਣ ਦੁਰਬਲ ਹੋ ਰਹੇ ਨੇ, ਕਿਉਂਕਿ ਭੁੱਖੇ ਰਹਿੰਦੇ ਨੇ, ਖਾਣ ਨੂੰ ਪੂਰਾ ਘਾਹ ਨਹੀਂ ਮਿਲਦਾ ਤੇ ਭੁੱਖੇ ਰਹਿਣ ਕਰਕੇ ਮਹਾਰਾਜ ਜੀ ਉਹ ਦਿਨ ਪ੍ਰਤੀ ਦਿਨ ਦੁਰਬਲ ਹੋ ਰਹੇ ਨੇ, ਕਮਜ਼ੋਰ ਹੋ ਰਹੇ ਨੇ।
ਤੁਮ ਬਿਨ ਕਹੇ ਨਾ ਜਾਏ ਅਨੰਤ ਬਲ।
ਮਹਾਰਾਜ ਜੀ ਘਾਹ ਪੱਠਾ ਤਾਂ ਨੇੜੇ ਤੇੜੇ, ਅਸੀਂ ਜਿਹੜੀਆਂ ਦੂਜੀਆਂ ਦੂਣਾ ਨੇ ਉਹ ਰਾਜਿਆਂ ਦੀਆਂ ਰਿਆਸਤਾਂ ਸੀ ਨਾ ਨੇੜੇ, ਉਥੋਂ ਅਸੀਂ ਜਾ ਕੇ ਲਿਆ ਸਕਦੇ ਹਾਂ, ਪਰ ਮਹਾਰਾਜ ਜੀ ਤੁਹਾਡੀ ਆਗਿਆ ਤੋਂ ਬਿਨਾਂ ਨਹੀਂ ਅਸੀਂ ਜਾ ਸਕਦੇ। ਜਾਈਏ ਤਾਂ ਸਹੀ, ਅਸੀਂ ਜਿਹੜੇ ਹੋਰ ਨੇੜੇ ਤੇੜੇ ਪਿੰਡ ਨੇ ਉਹਨਾਂ ਪਿੰਡਾਂ ਵਿੱਚੋਂ ਘਾਹ ਵੱਢ ਲਿਆਈਏ, ਜਿਹੜੇ ਰਾਜਿਆਂ ਦੇ ਮਤਹਿਤ ਨੇ, ਰਾਜਿਆਂ ਦੇ ਅਧੀਨ ਨੇ, ਜਿਹੜੀ ਸੀਮਾ ਰਾਜਿਆਂ ਦੀ ਹੈ ਉਥੋਂ ਜਾ ਕੇ ਅਸੀਂ ਘਾਹ ਪੱਠਾ ਲਿਆ ਸਕਦੇ ਹਾਂ, ਪਰ ਮਹਾਰਾਜ ਤੁਹਾਡੀ ਆਗਿਆ ਤੋਂ ਬਿਨਾਂ ਅਸੀਂ ਨਹੀਂ ਜਾ ਸਕਦੇ।
ਮਰਦਨ ਦੂਨ ਭਾਈ ਸਭ ਨੇੜੇ।
ਜਿਹੜੇ ਨੇੜੇ ਨੇੜੇ ਮਹਾਰਾਜ ਜੀ ਦੂਣ ਹੈ ਉਹਦੇ ਵਿਚੋਂ ਸਾਰਾ ਘਾਹ ਜਿਹੜਾ ਹੈ, ਤ੍ਰਿਣ ਹੈ, ਉਹ ਮੁੱਕ ਚੁੱਕਾ ਹੈ।
ਮਰਦਨ ਦੂਣ ਭਾਈ ਸਭ ਨੇੜੇ, ਨਿਤ ਆਮਦ ਗਜ ਹਯਨ ਕਨੇਰੇ।
ਮਹਾਰਾਜ ਜੀ ਜਿਹੜੀ ਨੇੜੇ ਦੀ ਆਪਣੀ ਦੂਣ ਹੈ ਇਹ ਤਾਂ ਮਹਾਰਾਜ ਜੀ ਸਾਰੀ ਖਾਲੀ ਹੋ ਚੁੱਕੀ, ਘਾਹ ਨਹੀਂ ਕਿਤੇ ਮਿਲਦਾ, ਕਿਉਂਕਿ ਰੋਜ ਸੈਂਕੜੇ ਹਾਥੀ ਆਉਂਦੇ ਨੇ, ਘੋੜੇ ਆਉਂਦੇ ਨੇ, ਆਪਣੇ ਸੈਂਕੜੇ ਹਾਥੀ ਘੋੜੇ ਨੇ, ਫਿਰ ਜਿਹੜੀ ਸੰਗਤ ਆਉਂਦੀ ਆ ਉਹਨਾਂ ਦੇ ਵੀ ਘੋੜੇ ਆਦਿਕ ਆਉਂਦੇ ਨੇ, ਪਸ਼ੂ ਆਉਂਦੇ ਨੇ ਮਹਾਰਾਜ, ਇਸ ਕਰਕੇ ਨੇੜੇ ਤੇੜੇ ਹੁਣ ਕਿਤੇ ਘਾਹ ਪੱਠਾ ਨਹੀਂ ਰਿਹਾ।
ਇਸ ਕਾਰਨ ਹਮ ਪਾਖੀ ਅਰਜੀ।
ਇਸ ਕਰਕੇ ਮਹਾਰਾਜ ਜੀ ਅਸੀਂ ਤੁਹਾਡੇ ਚਰਨਾਂ ਵਿਚ ਬੇਨਤੀ ਕਰਨ ਵਾਸਤੇ ਆਏ ਹਾਂ।
ਕਰੇ ਖਾਲਸਾ ਰਾਵਰ ਮਰਜੀ।
ਮਹਾਰਾਜ ਹੁਣ ਅੱਗੇ ਖਾਲਸਾ ਪੰਥ ਉਸੇ ਤਰ੍ਹਾਂ ਕਰੇ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ, ਮਹਾਰਾਜ ਜੀ ਜਿਵੇਂ ਆਪ ਜੀ ਦੀ ਆਗਿਆ ਹੋਵੇ।
ਕੀਰਤਪੁਰ ਅਨੰਦਪੁਰ ਸਾਰੇ।
ਕੀਰਤਪੁਰ ਸਾਹਿਬ ਦੇ ਵਿਚ, ਇਧਰ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਸਾਰੇ ਇਲਾਕੇ ਵਿਚ, ਅਨੰਦਪੁਰ ਸਾਹਿਬ ਕਿਉਂਕਿ ਕੀਰਤਪੁਰ ਵੀ ਗੁਰੂ ਕੀ ਨਗਰੀ ਹੈ, ਅਨੰਦਪੁਰ ਸਾਹਿਬ ਵੀ ਸਤਿਗੁਰਾਂ ਦੀ ਨਗਰੀ ਹੈ, ਮਹਾਰਾਜ ਜੀ ਕੀਰਤਪੁਰ ਸਾਹਿਬ ਤੱਕ, ਅਨੰਦਪੁਰ ਸਾਹਿਬ ਦੇ ਸਾਰੇ ਇਲਾਕੇ ਵਿਚ
ਸੰਗਤ ਵਿਚਰਤ ਗਿਰਨ ਕਿਨਾਰੇ।
ਪਹਾੜਾਂ ਦੇ ਕਿਨਾਰੇ ਕਿਨਾਰੇ ਸੰਗਤਾਂ ਵਿਚਰਦੀਆਂ ਨੇ, ਕੀਰਤਪੁਰ ਸਾਹਿਬ ਤੱਕ ਸੰਗਤਾਂ ਦੇ ਮਹਾਰਾਜ ਜੀ ਪੜਾ ਲੱਗੇ ਹੋਏ ਨੇ, ਅਨੰਦਪੁਰ ਸਾਹਿਬ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਸੰਗਤਾਂ ਦਾ ਫੈਲਾਵ ਹੈ।
ਤਿਮਈ ਸਿੰਘਨ ਕੋ ਦਲ ਹੋਆ।
ਇਸੇ ਤਰ੍ਹਾਂ ਮਹਾਰਾਜ ਜੀ ਸਿੰਘਾਂ ਦਾ ਵੀ ਦਲ ਹੈ, ਉਧਰ ਸੰਗਤਾਂ ਦੇ ਉਤਾਰੇ ਨੇ, ਉਧਰ ਖਾਲਸੇ ਦਾ ਸਿੰਘਾਂ ਦਾ ਦਲ ਪੰਥ ਹੈ।
ਵਿਚਰੇ ਵਹਿਰ ਅਖੇਰਨ ਜੋਆ।
ਔਰ ਅਸੀਂ ਸ਼ਿਕਾਰ ਖੇਡਣ ਵਾਸਤੇ ਆਪ ਜੀ ਦੇ ਸਿੰਘ ਬਾਹਰ ਵਿਚਰਦੇ ਨੇ ਔਰ ਬਾਹਰ ਵਿਚਰ ਕੇ ਵੇਖਦੇ ਹਨ।
ਸ਼੍ਰੀ ਕਲ ਗੀਤਾਰ ਗੁਣ ਗਨ ਖਾਨੀ।
ਮਹਾਰਾਜ ਜੀ ਇਸ ਕਰਕੇ ਘਾਹ ਤਾਂ ਦੂਰ ਹੈ, ਥੋੜਾ ਜਿਹਾ ਰਾਜੇ ਭੀਮ ਚੰਦ ਦੇ ਇਲਾਕੇ ਚ ਜਾਣਾ ਪਏਗਾ, ਜਾਂ ਜਿਹੜੇ ਦੂਸਰੇ ਰਾਜੇ ਨੇ ਉਹਨਾਂ ਰਾਜਿਆਂ ਦੇ ਇਲਾਕੇ ਵਿਚੋਂ ਜਾ ਕੇ ਘਾਹ ਪੱਠਾ ਤਾਂ ਵੱਢ ਕੇ ਲਿਆ ਸਕਦੇ ਆ, ਪਰ ਮਹਾਰਾਜ ਜੀ ਉਹਦੇ ਵਾਸਤੇ ਸਾਨੂੰ ਤੁਹਾਡੀ ਆਗਿਆ ਚਾਹੀਦੀ ਹੈ। ਜਦੋਂ ਇਸ ਤਰ੍ਹਾਂ ਖਾਲਸੇ ਨੇ ਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ, ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੋ ਗੁਣਾਂ ਦੀ ਖਾਨ ਹਨ,
ਸੁਣੀ ਖਾਲਸੇ ਕੀ ਅਸ ਬਾਣੀ।
ਸਰਬੱਤ ਪੰਥ ਖਾਲਸੇ ਦੀ ਇਹ ਬੇਨਤੀ ਮਹਾਰਾਜ ਗੁਰੂ ਕਲਗੀਧਰ ਜੀ ਨੇ ਸੁਣੀ ਹੈ।
ਅਵਨੀ ਪਾਰ ਨਿਵਾਰਨ ਹੇਤ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਇਸ ਧਰਤੀ ਦਾ ਭਾਰ ਨਿਵਾਰਨ ਵਾਲੇ ਹਨ, ਧਰਤੀ ਤੇ ਭਾਰ ਕਾਹਦਾ? ਧਰਤੀ ਤੇ ਭਾਰ ਹੈ ਅਕਿਰਤ ਕਣ ਲੋਕਾਂ ਦਾ। ਭਾਰੇ ਪੋਈ ਅਕਿਰਤ ਕਣ, ਮੰਦੇ ਹੋ ਮੰਦੇ। ਇਸ ਧਰਤੀ ਤੇ ਭਾਰ ਪਾਪੀਆਂ ਦਾ ਹੈ, ਇਸ ਧਰਤੀ ਤੇ ਭਾਰ ਜ਼ਾਲਮਾਂ ਦਾ ਹੈ, ਜ਼ੁਲਮ ਕਰਨ ਵਾਲਿਆਂ ਦਾ ਹੈ। ਔਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਉਸ ਭਾਰ ਨੂੰ ਨਿਵਾਰਨ ਵਾਲੇ ਨੇ, ਉਸ ਭਾਰ ਨੂੰ ਨਿਵਰਤ ਕਰਨ ਵਾਲੇ ਹਨ।
ਕਾਲਨ ਕਨੋ ਜੰਗ ਰਿਪਖੇਤ
ਔਰ ਮੈਦਾਨੇ ਜੰਗ ਦੇ ਵਿਚ ਵੈਰੀਆਂ ਨਾਲ ਯੁੱਧ ਭੂਮੀ ਵਿਚ ਬਹੁਤ ਭਾਰੀ ਜੰਗ ਕਰਨ ਲਈ ਮਹਾਰਾਜ ਗੁਰੂ ਕਨਕੀਧਰ ਪਾਤਸ਼ਾਹ ਜੀ ਹਰ ਵੇਲੇ ਹਰ ਵਕਤ ਸੁਚੇਤ ਰਹਿੰਦੇ ਹਨ।
ਸਿੰਘਨ ਕੋ ਸੰਗਰ ਸਿੱਖ ਰਾਵਣ
ਕਨਕੀਧਰ ਜੀ ਆਪਣੇ ਸਿੰਘਾਂ ਨੂੰ ਜੰਗ ਸਿਖਾਉਣ ਵਾਸਤੇ ਕਿ ਮੇਰੇ ਖਾਲਸੇ ਨੂੰ ਜੰਗ ਯੁੱਧ ਸਿਖਾਉਣਾ, ਲੁੱਟਮਾਰ ਕਰਨੀ ਵੀ ਖਾਲਸੇ ਨੂੰ ਆਉਣੀ ਚਾਹੀਦੀ ਹੈ। ਲੁੱਟਮਾਰ ਦਾ ਮਤਲਬ ਹੈ ਕਿ ਦੁਸ਼ਮਣ ਦੇ ਇਲਾਕੇ ਵਿਚ ਜਾ ਕੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜਾ ਕੇ ਘਾਹ ਪੱਠਾ ਚੁੱਕ ਕੇ ਲੈ ਆਉਣਾ ਜਾਂ ਵੱਢ ਕੇ ਲੈ ਆਉਣਾ ਤਾਂ ਜੋ ਆਪਣੇ ਪਸ਼ੂਆਂ ਨੂੰ ਜਾਨਵਰਾਂ ਨੂੰ ਪਾਲਿਆ ਜਾ ਸਕੇ। ਹੁਣ ਜੰਗ ਯੁੱਧ ਦੀ ਨੀਤੀ ਆਪਣੇ ਖਾਲਸੇ ਨੂੰ ਸਿਖਾਉਣ ਵਾਸਤੇ
ਦੀਨ ਰਾਜ ਕੋ ਤੇਜ ਵਧਾਵਨ
ਔਰ ਆਪਣੇ ਖਾਲਸੇ ਨੂੰ ਰਾਜ ਦੇਣ ਵਾਸਤੇ ਔਰ ਆਪਣੇ ਖਾਲਸੇ ਪੰਥ ਦਾ ਤੇਜ ਪ੍ਰਤਾਪ ਵਧਾਉਣ ਵਾਸਤੇ
ਸੇਗ ਤੇਗ ਮੈਂ ਫਤਿਹ ਕਰਨ ਕੋ ਲੇਨ ਬਚਾਏ ਜੋ ਗਏ ਸ਼ਰਨ ਕੋ
ਔਰ ਤੇਗ ਤੇ ਤੇਗ ਦੇ ਵਿਚ ਆਪਣੇ ਖਾਲਸੇ ਨੂੰ ਫਤਿਹ ਕਰਨ ਦੀ ਸਿਖਾਈ ਸਿਖਾਉਣ ਵਾਸਤੇ ਫਤਿਹ ਕਰਨ ਦੀ ਵਿਧੀ ਸਿਖਾਉਣ ਵਾਸਤੇ ਔਰ ਫੇਰ ਜੰਗ ਦੇ ਮੈਦਾਨ ਵਿਚ ਲੜ ਕੇ ਦੁਸ਼ਮਣਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੀ ਵਿਧੀ ਸਿਖਾਉਣ ਵਾਸਤੇ ਔਰ ਜਿਹੜਾ ਸ਼ਰਨ ਵਿਚ ਆਵੇ ਸ਼ਰਨ ਵਿਚ ਆਏ ਨੂੰ ਰੱਖਣ ਵਾਸਤੇ ਖਾਲਸੇ ਨੂੰ ਸਾਰੀ ਮਰਿਆਦਾ ਮਹਾਰਾਜ ਗੁਰੂ ਕਨਕੀਧਰ ਜੀ ਸਿਖਾਉਣਾ ਚਾਹੁੰਦੇ ਹਨ।
ਕੰਨ ਸੁਰ ਸੋ ਗਰਜੇ ਰਪਹਾਨੀ
ਜਿਵੇਂ ਬੱਦਲ ਗਰਜਦਾ ਨਾ, ਬੱਦਲ ਦੀ ਗਰਜ ਬੜੀ ਡੂੰਘੀ ਹੁੰਦੀ ਹੈ। ਜਦੋਂ ਬੱਦਲ ਗਰਜਦਾ ਤੇ ਕਿਤਨੀ ਡੂੰਘੀ ਆਵਾਜ਼ ਹੁੰਦੀ ਹੈ ਬੱਦਲ ਦੇ ਗਰਜਣ ਦੀ, ਕਹਿੰਦੇ ਜੈਸੇ ਬੱਦਲ ਗਰਜਦਾ ਤੇ ਬੜੀ ਡੂੰਘੀ ਗੰਭੀਰ ਆਵਾਜ਼ ਹੁੰਦੀ ਹੈ ਨਾ, ਏਦਾਂ ਦੀ ਗੈਰ ਗੰਭੀਰ ਆਵਾਜ਼ ਵਿਚ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ ਹਨ।
ਕਈ ਖਾਲਸੇ ਸੋਇਮ ਬਾਣੀ
ਮਹਾਰਾਜ ਜੀ ਸਰਬੱਤ ਪੰਥ ਖਾਲਸੇ ਨੂੰ ਬੋਲੇ ਇਹ ਬਚਨ ਮਹਾਰਾਜ ਜੀ ਨੇ ਕਹੇ
ਸੁੱਤ ਪਰਵਾਰ ਬਦਤ ਹੈ ਜਿਉਂ ਜਿਉਂ ਜਲ ਸਮ ਧਰਨੀ ਪਸਰ ਹੈ ਤਿਉਂ ਤਿਉਂ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਜਿਵੇਂ ਪੁੱਤਰ ਤੇ ਫਿਰ ਅੱਗੇ ਪੁੱਤਰਾਂ ਦਾ ਪਰਿਵਾਰ ਜਿਵੇਂ ਜਿਵੇਂ ਵੱਧਦਾ ਨਾ ਤੇ ਫਿਰ ਉਹਦਾ ਫੈਲਾਓ ਹੁੰਦਾ, ਪਹਿਲਾਂ ਪੁੱਤਰ ਹੁੰਦੇ ਨੇ ਫਿਰ ਅੱਗੇ ਪੋਤਰੇ ਪੜਪੋਤਰਿਆਂ ਦਾ ਪਰਿਵਾਰ ਫਿਰ ਵੱਧਦਾ ਹੀ ਹੈ ਨਾ, ਘਟਦਾ ਥੋੜੀ ਹੈ। ਇੱਕ ਬਾਪ ਦੇ ਅੱਗੇ ਪੰਜ ਪੁੱਤਰ ਹੁੰਦੇ ਨੇ, ਪੰਜਾਂ ਦੇ ਅੱਗੇ ਫਿਰ ਪੰਜ ਪੰਜ ਪੁੱਤਰ ਹੋਣ, ਕਿਵੇਂ ਫੈਲਾਓ ਹੁੰਦਾ, ਕਿਵੇਂ ਫੈਲਾਓ ਵੱਧਦਾ। ਮਹਾਰਾਜ ਜੀ ਕਹਿੰਦੇ ਇਸ ਪ੍ਰਕਾਰ ਨਾਲ ਜਿਵੇਂ ਪੁੱਤਰ ਤੋਂ ਬਾਅਦ ਅੱਗੇ ਪਰਿਵਾਰ ਵੱਧਦਾ ਹੈ ਤੇ ਜਿਵੇਂ ਜਿਵੇਂ ਪਰਿਵਾਰ ਵੱਧਦਾ ਫਿਰ ਉਹ ਇਸ ਤਰ੍ਹਾਂ ਫੈਲਦਾ ਧਰਤੀ ਦੇ ਉੱਤੇ, ਕਹਿੰਦੇ ਜਿਵੇਂ ਪਾਣੀ ਧਰਤੀ ਦੇ ਉੱਤੇ ਬਹੁਤਾ ਹੋ ਕੇ ਫੈਲਣਾ ਸ਼ੁਰੂ ਹੋ ਜਾਂਦਾ। ਥੋੜਾ ਪਾਣੀ ਹੋਵੇ ਥੋੜੀ ਜਗ੍ਹਾ ਤੇ ਰਹਿੰਦਾ, ਪਰ ਉਹ ਪਾਣੀ ਵਧਣ ਲੱਗ ਪਏ ਨਾ, ਬਾੜ ਆ ਜੇ ਪਿੱਛੋਂ ਮੀਂਹ ਪੈਣ ਲੱਗ ਪਵੇ, ਪਾਣੀ ਜਿਵੇਂ ਜਿਵੇਂ ਵੱਧਦਾ ਫਿਰ ਉਹ ਅੱਗੇ ਅੱਗੇ ਧਰਤੀ ਮਲਣੀ ਸ਼ੁਰੂ ਕਰ ਦਿੰਦਾ। ਪਹਿਲਾਂ ਥੋੜੇ ਜੇ ਇਲਾਕੇ ਚ ਹੁੰਦਾ, ਫਿਰ ਪਾਣੀ ਵੱਧਦਾ, ਫਿਰ ਹੋਰ ਇਲਾਕਾ ਆਪਣੇ ਵਿਚ ਲੈ ਲੈਂਦਾ, ਫਿਰ ਹੋਰ ਇਲਾਕਾ ਆਪਣੇ ਵਿਚ, ਏਦਾਂ ਪਾਣੀ ਵੱਧਦਾ ਵੱਧਦਾ ਅੱਗੇ ਅੱਗੇ ਜਾ ਕੇ ਨਾ ਬਹੁਤ ਸਾਰੀ ਧਰਤੀ ਨੂੰ ਆਪਣੇ ਕਬਜ਼ੇ ਵਿਚ ਕਰਨਾ ਸ਼ੁਰੂ ਕਰ ਦਿੰਦਾ।
ਏਕ ਦੂਨ ਅਬ ਕਹਾਂ ਵਿਚਾਰੀ ਪਸਰੈ ਸਿੰਘ ਧਰਾ ਮੈਂ ਸਾਰੀ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਹੁਣ ਇੱਕ ਛੋਟੀ ਜੀ ਜਿਹੜੀ ਦੂਣ ਹੈ ਸ੍ਰੀ ਆਨੰਦਪੁਰ ਸਾਹਿਬ ਦੀ, ਇਹ ਛੋਟੀ ਜੀ ਦੂਣ ਵਿਚ ਨੀ ਸਰਨਾ ਹੁਣ ਖਾਲਸੇ ਦਾ, ਕਿਉਂਕਿ ਹੁਣ ਖਾਲਸਾ ਵੱਧ ਰਿਹਾ ਤੇ ਸਹਿਜੇ ਸਹਿਜੇ ਇਤਨਾ ਵਧੇਗਾ ਕਿ ਖਾਲਸੇ ਦਾ ਤਾਂ ਸਰੇਗਾ ਜਦੋਂ ਸਾਰੀ ਧਰਤੀ ਖਾਲਸੇ ਦੀ ਹੋ ਜਾਏਗੀ। ਜਦੋਂ ਸਾਰੀ ਧਰਣੀ ਸਾਰੀ ਧਰਤੀ ਦੇ ਉੱਤੇ ਖਾਲਸੇ ਪੰਥ ਦਾ ਪਸਾਰਾ ਵਧੇਗਾ, ਖਾਲਸਾ ਪੰਥ ਵਧੇ ਫੁੱਲੇਗਾ, ਏਦਾਂ ਖਾਲਸੇ ਦਾ ਫੈਲਾਓ ਹੋਵੇਗਾ।
ਅਪਰ ਦੂਨ ਮੈਂ ਚੜ ਗਮਨੀ ਜੈ,
ਖਾਲਸਾ ਜੀ ਜੇ ਇੱਕ ਦੂਣ ਦੇ ਵਿਚ ਨਹੀਂ ਸਰਦਾ ਤੇ ਦੂਜੀਆਂ ਦੂਣਾ ਕਿਹੜੀਆਂ ਕਿਸੇ ਦੀਆਂ ਨੇ, ਉਹ ਵੀ ਆਪਣੀਆਂ ਨੇ, ਕਿਉਂਕਿ ਜਿੱਥੇ ਖਾਲਸਾ ਖਲੋ ਜੇ ਉਹ ਧਰਤੀ ਫਿਰ ਖਾਲਸੇ ਦੀ ਹੈ,
ਉਹ ਧਰਤੀ ਫਿਰ ਖਾਲਸੇ ਦੀ ਹੈ। ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਆ ਖਾਲਸੇ ਨੂੰ, ਹੰਨੇ ਹੰਨੇ ਦੀ। ਹੰਨੇ ਹੰਨੇ ਦੀ ਪਾਤਸ਼ਾਹੀ ਦਾ ਮਤਲਬ ਹੈ ਘੋੜੇ ਦੀ ਕਾਠੀ ਤੇ ਬੈਠਾ, ਜਿਸ ਜਗ੍ਹਾ ਤੇ ਖਲੋਤਾ, ਜੰਗਲ ਵਿਚ ਹੈ, ਸ਼ਹਿਰ ਵਿਚ ਹੈ, ਕਿਤੇ ਵੀ ਖਲੋਤਾ, ਜਿੱਥੇ ਖਲੋਤਾ ਫਿਰ ਉਹ ਧਰਤੀ ਖਾਲਸੇ ਦੀ ਹੈ, ਉਹ ਹੰਨੇ ਹੰਨੇ ਦੀ ਪਾਤਸ਼ਾਹੀ ਹੈ। ਮਹਾਰਾਜ ਜੀ ਕਹਿੰਦੇ ਖਾਲਸਾ ਜੀ ਹੁਣ ਇੱਕ ਦੂਣ ਚ ਨਹੀਂ ਸਰਨਾ, ਜਿਹੜੀਆਂ ਹੋਰ ਨੇੜੇ ਤੇੜੇ ਦੀਆਂ ਦੂਣਾ ਨੇ ਹੁਣ ਉਹਨਾਂ ਵਿਚ ਮੱਲਾਂ ਮਾਰੋ, ਉਹਨਾਂ ਦੂਣਾ ਵਿਚ ਜਾਓ, ਹੁਣ ਤੁਸੀਂ ਵੱਧ ਗਏ। ਪਹਿਲਾਂ ਇੱਕ ਪੁੱਤਰ ਸੀ, ਹੁਣ ਅੱਗੇ ਕਈ ਪੁੱਤਰ ਹੋ ਗਏ ਨੇ, ਹੁਣ ਪਰਿਵਾਰ ਵੱਧ ਗਿਆ ਖਾਲਸੇ ਦਾ, ਹੁਣ ਹੋਰ ਦੂਣਾ ਦੇ ਵਿਚ ਜਾ ਕੇ ਹੱਲਾ ਕਰੋ।
ਸਾਵਧਾਨ ਸ਼ਸਤਰਨ ਤਰ ਲੀਜੈ,
ਸਾਵਧਾਨ ਹੋ ਕੇ ਜਾਇਆ ਜੇ ਕਿਤੇ, ਏਦਾਂ ਨੀ ਢਿੱਲੇ ਪੈ ਕੇ ਨੀ ਜਾਣਾ ਦੂਸਰੀ ਦੂਣ ਦੇ ਵਿਚ, ਕਿਉਂਕਿ ਜਦੋਂ ਦੂਜੀਆਂ ਦੂਣਾ ਚ ਜਾਓਗੇ, ਰਾਜਿਆਂ ਪਹਾੜੀ ਰਾਜਿਆਂ ਦੀਆਂ ਦੂਣਾ ਚ ਜਾਂ ਪਹਾੜੀਆਂ ਦੀਆਂ ਦੂਣਾ ਵਿਚ, ਤੇ ਉਥੇ ਤੁਹਾਡੇ ਨਾਲ ਜੰਗ ਵੀ ਹੋਣਗੇ, ਉਹ ਅੱਗੋਂ ਸ਼ਸਤਰ ਲੈ ਕੇ ਵੀ ਆਉਣਗੇ ਲੜਨ ਵਾਸਤੇ ਤੁਹਾਡੇ ਨਾਲ। ਇਸ ਕਰਕੇ ਤੁਸੀਂ ਸਾਵਧਾਨ ਹੋ ਕੇ, ਪਹਿਲਾਂ ਹੀ ਸਾਵਧਾਨ ਹੋ ਕੇ, ਚੁਕੰਨੇ ਹੋ ਕੇ ਉਹਨਾਂ ਦੂਣਾ ਵਿਚ ਜਾਣਾ ਹੈ।
ਜੈ ਤ੍ਰਿਣ ਹੇਰੋ ਹਰੇ ਕਿਸੂ ਕੇ,
ਜਿੱਥੇ ਤੁਹਾਨੂੰ ਹਰਾ ਘਾਹ ਨਜ਼ਰ ਆਵੇ, ਜਿੱਥੇ ਤੁਹਾਨੂੰ ਘਾਹ ਪੱਠਾ ਜਿਸ ਦੂਣ ਦੇ ਵਿਚ ਨਜ਼ਰ ਆਵੇ,
ਤਹਾਂ ਖਾਲਸੇ ਕੋ ਦਲ ਢੂਕੇ,
ਉੱਥੇ ਹੀ ਖਾਲਸੇ ਦਾ ਦਲ ਪਹੁੰਚਾ ਦਿਓ, ਸਿੰਘਾਂ ਦੇ ਘੋੜੇ ਉੱਥੇ ਹੀ ਬੰਨ ਦਿਓ ਜਿੱਥੇ ਤੁਹਾਨੂੰ ਘਾਹ ਪੱਠਾ ਨਜ਼ਰ ਆਵੇ, ਚੰਗੀ ਤਰ੍ਹਾਂ ਰਜਾਓ ਘੋੜਿਆਂ ਨੂੰ, ਉਥੋਂ ਘਾਵਾਂ ਦੀਆਂ ਪੰਡਾਂ ਬੰਨ ਕੇ ਵਾਪਸ ਫਿਰ ਆਨੰਦਪੁਰ ਸਾਹਿਬ ਆ ਜਾਓ। ਮਹਾਰਾਜ ਜੀ ਕਹਿੰਦੇ ਉਹਨੇ ਨੂੰ ਇਧਰ ਦੀ ਦੂਣ ਵੀ ਹਰੀ ਹੋ ਜਾਏਗੀ, ਇੰਨਾ ਚਿਰ ਤੁਸੀਂ ਜਿਹੜੀਆਂ ਹੋਰ ਦੂਣਾ ਨੇ ਆਲੇ ਦੁਆਲੇ ਇਲਾਕੇ ਦੀਆਂ, ਦੂਣ ਖਾਲਸਾ ਜੀ ਪਹਾੜਾਂ ਦੀ ਜਿਹੜੀ ਵਿਚਕਾਰਲੀ ਜਗ੍ਹਾ ਹੁੰਦੀ ਹੈ ਨਾ, ਦੋ ਪਹਾੜਾਂ ਦੇ ਵਿਚਕਾਰ ਦੀ ਜਗ੍ਹਾ, ਖਾਲੀ ਜਗ੍ਹਾ ਜਿੱਥੇ ਨੀਵਾਂ ਥਾਂ ਹੋਵੇ ਉਹਨੂੰ ਦੂਣ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਹੋਰ ਜਿਹੜੀਆਂ ਦੂਣਾ ਨੇ ਉੱਥੇ ਜਾਓ, ਜਿੱਥੇ ਘਾਹ ਪੱਠਾ ਨਜ਼ਰ ਆਵੇ ਉੱਥੇ ਜਾ ਕੇ ਦਲ ਖਾਲਸਾ ਢੁੱਕ ਜਾਵੇ।
ਬੌਰ ਖੇਤ ਲੈ ਹੋ ਬਾੜ ਉਠਾਈ,
ਔਰ ਵੱਢ ਲਓ ਖੇਤਾਂ ਦੇ ਖੇਤ, ਜਿੱਥੇ ਘਾਹ ਪੱਠਾ ਨਜ਼ਰ ਆਵੇ ਉਹ ਘਾਹ ਪੱਠਾ ਵੱਢ ਲਓ, ਇਹ ਨਾ ਵੇਖਿਓ ਕਿ ਕਿਸੇ ਰਾਜੇ ਦਾ ਹੈ ਤੇ ਅਸੀਂ ਇਹ ਘਾਹ ਪੱਠੇ ਨਹੀਂ ਵੱਢਣੇ। ਮਹਾਰਾਜ ਜੀ ਕਹਿੰਦੇ ਜਿੱਥੇ ਜਾ ਕੇ ਤੁਹਾਡਾ ਚਿੱਤ ਕਰੇ, ਸਾਰੀ ਧਰਤੀ ਖਾਲਸੇ ਦੀ ਹੈ, ਹਰ ਜਗ੍ਹਾ ਤੇ ਖਾਲਸੇ ਦਾ ਬੋਲਬਾਲਾ ਹੋਣਾ ਹੈ, ਇਸ ਕਰਕੇ ਜਿੱਥੇ ਤੁਹਾਡਾ ਚਿੱਤ ਕਰੇ ਉਥੋਂ ਘਾਹ ਵੱਢ ਲਓ।
ਗਜ ਬਾਜਨ ਚਾਰੋਂ ਸਮੁਦਾਈ,
ਜਿੱਥੇ ਚਾਹੇ ਮਰਜ਼ੀ ਤੁਹਾਡੀ ਇੱਛਾ ਹੋਵੇ, ਚਾਰੇ ਪਾਸਿਆਂ ਵਿਚ ਜਿੱਥੇ ਮਰਜ਼ੀ ਹਾਥੀ ਚਾਰੋ, ਜਿੱਥੇ ਮਰਜ਼ੀ ਘੋੜੇ ਚਾਰੋ, ਸਾਰੀ ਜਗ੍ਹਾ ਖਾਲਸੇ ਦੀ ਹੈ। ਪਰ ਅੱਜ ਕਹਿੰਦੇ ਖਾਲਸੇ ਪੰਥ ਦੀ ਹੈ ਸਾਰੀ ਜਗ੍ਹਾ, ਹੋਰ ਜਿਹੜੀਆਂ ਦੂਣਾ ਨੇ ਨੇੜੇ ਤੇੜੇ ਉਹਨਾਂ ਵਿਚ ਵੀ ਜਾਓ, ਹੁਣ ਕਿੰਨਾ ਕੁ ਚਿਰ ਇੰਨੀ ਦੂਣ ਦੇ ਵਿਚ ਹੀ ਥੋੜੀ ਬੈਠੇ ਰਹੋਗੇ, ਹੁਣ ਵਧੋ ਫੈਲੋ, ਹੁਣ ਹੋਰ ਫੈਲਾਵ ਕਰੋ। ਦੇਖੋ ਗੁਰੂ ਕਲਗੀਧਰ ਦੀ ਬਿਰਤੀ ਕਿਤਨੀ ਦੂਰ ਅੰਦੇਸ਼ੀ ਹੈ, ਖਾਲਸੇ ਦੇ ਫੈਲਾਓ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਅਵਤਾਰ ਧਾਰਿਆ, ਆਨੰਦਪੁਰ ਸਾਹਿਬ ਆ ਕੇ ਖਾਲਸੇ ਦੀ ਸਾਜਣਾ ਕੀਤੀ ਤੇ ਜੋਤੀ ਜੋਤ ਗੋਦਾਵਰੀ ਦੇ ਕੰਢੇ ਨੰਦੇੜ ਦੀ ਧਰਤੀ ਤੇ ਸਮਾਏ, ਦਮਦਮਾ ਸਾਹਿਬ ਗਏ। ਇਹ ਫੈਲਾਓ ਸੀ ਕਿ ਮੇਰਾ ਖਾਲਸਾ ਕੇਵਲ ਸ੍ਰੀ ਆਨੰਦਪੁਰ ਸਾਹਿਬ ਦਾ ਹੀ, ਇੱਥੋਂ ਤੱਕ ਦਾ ਹੀ ਵਸਨੀਕ ਨਾ ਰਹੇ, ਸਾਰੀ ਧਰਤੀ, ਕੱਲਾ ਭਾਰਤ ਖੰਡ ਹੀ ਨਹੀਂ, ਭਾਰਤ ਖੰਡ ਤੋਂ ਬਾਹਰ ਵੀ ਗੁਰੂ ਖਾਲਸਾ ਵਧੇ ਫੁੱਲੇ। ਇਹ ਸੋਚ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਦਿੱਤੀ ਸੀ, ਜਿਹੜੀ ਹੁਣ ਸਿਮਟਦੀ ਚਲੀ ਜਾ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖਾਲਸਾ ਜੀ ਹੁਣ ਇੱਕ ਦੂਣ ਦੇ ਵਿਚ ਗੱਲ ਨਹੀਂ ਬਣਨੀ, ਹੋਰ ਦੂਣਾ ਦੇ ਉੱਤੇ ਜਾ ਕੇ ਕਬਜੇ ਕਰੋ, ਜਿੱਥੇ ਜਿੱਥੇ ਤੁਹਾਡਾ ਚਿੱਤ ਕਰਦਾ ਹਾਥੀ ਚਾਰੋ ਘੋੜੇ ਚਾਰੋ।
ਦੇ ਕਰ ਪੇਟ ਮਿਲੇ ਜੋ ਆਏ,
ਜਿਹੜਾ ਪਿੰਡ ਵਾਲਾ, ਜਿਹੜੇ ਕਿਸੇ ਨਗਰ ਵਾਲਾ ਤਾਂ ਭੇਟਾ ਦੇ ਕੇ ਤੁਹਾਨੂੰ ਆ ਕੇ ਮਿਲੇ ਕਿ ਮਹਾਰਾਜ ਅਸੀਂ ਖਾਲਸੇ ਦੇ ਮਤਹਿਤ ਆ, ਖਾਲਸੇ ਦੀ ਸ਼ਰਨ ਵਿਚ ਆ, ਜਿਹੜਾ ਤਾਂ ਭੇਟਾ ਦੇ ਕੇ ਖਾਲਸੇ ਪੰਥ ਨੂੰ ਆ ਕੇ ਮਿਲੇ।
ਹੋਏ ਸਹਾਏ ਤੈ ਲਿਓ ਬਚਾਏ,
ਉਹਦੇ ਸਹਾਈ ਬਣ ਜਾਣਾ ਤੇ ਉਹਨੂੰ ਬਚਾ ਲੈਣਾ, ਜਿਹੜਾ ਸ਼ਰਨ ਵਿਚ ਆ ਜਾਵੇ ਫਿਰ ਉਹਨੂੰ ਨਹੀਂ ਮਾਰਨਾ, ਜਿਹੜਾ ਭੇਟਾ ਦੇ ਕੇ ਆ ਕੇ ਮਿਲੇ ਉਹਨੂੰ ਬਚਾ ਲਓ। ਮਹਾਰਾਜ ਜੀ ਕਹਿੰਦੇ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਖਾਲਸੇ ਦਾ ਸੁਭਾਅ, ਜਿਹੜਾ ਸ਼ਰਨ ਆਵੇ ਉਹਨੂੰ ਗਲ ਨਾਲ ਲਾਉਣਾ, ਉਹਦੀ ਸਹਾਇਤਾ ਕਰਨੀ ਹੈ।
ਜੈ ਅਕਰੇ ਮਿਲ ਬੇਨੇ ਆਵੇ,
ਜਿੱਥੇ ਕੋਈ ਤਿੜ ਫਿੜ ਕਰਨ ਵਾਲਾ ਨਜ਼ਰ ਆਵੇ, ਆਕੜਨ ਵਾਲੇ ਲੋਕ ਉਹ ਵੀ ਨੇ ਨਾ, ਰੰਗੜ ਜਿਹੜੇ ਬੜੇ ਗੁੱਜਰ,
ਅਨੰਦਪੁਰ ਸਾਹਿਬ ਦੇ ਇਲਾਕੇ ਚ ਬਹੁਤ ਰਹਿੰਦੇ ਸੀ, ਆਲੇ ਦੁਆਲੇ ਦੂਣਾ ਵਿਚ ਉਹ ਖਾਲਸੇ ਨਾਲ ਈਰਖਾ ਰੱਖਦੇ ਸੀ। ਮਹਾਰਾਜ ਜੀ ਕਹਿੰਦੇ ਜਿਹੜਾ ਆਕੜੇ ਨਾ ਤੇ ਜਿਹੜਾ ਆਕੜੇ, ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਵੀ ਜੈ ਅਕੜੇ ਮਿਲਵੇ ਨਾ ਆਵੇ, ਜਿੱਥੇ ਕੋਈ ਆਕੜ ਦੇ ਨਾਲ ਤੁਹਾਨੂੰ ਮਿਲਣ ਵਾਸਤੇ ਨਾ ਆਵੇ, ਖਾਲਸੇ ਦੀ ਆਨ ਨਾ ਮੰਨੇ।
ਨਿਜ ਰਾਜਨ ਕੋ ਜੋਰ ਜਨ ਆਵੇ।
ਔਰ ਉੱਥੇ ਜੇ ਤੁਸੀਂ ਪੈਸੇ ਦੇ ਕੇ ਵੀ ਘਾਹ ਖਰੀਦੋ, ਏਦਾਂ ਨੀ ਗਰੀਬਾਂ ਦਾ ਜਾ ਕੇ ਮਹਾਰਾਜ ਜੀ ਨੇ ਫਸਲਾਂ ਨੀ ਵੱਢੀਆਂ ਖਾਲਸੇ ਨੇ, ਮਹਾਰਾਜ ਜੀ ਮਾਇਆ ਦੇ ਕੇ ਫਿਰ ਉਥੋਂ ਘਾਹ ਲੈ ਕੇ, ਫਿਰ ਉਨ੍ਹਾਂ ਦੇ ਘਾਹ ਪੱਠਾ ਉਥੋਂ ਵੱਢ ਕੇ ਲੈ ਕੇ ਆਉਣਾ, ਜਿੱਥੇ ਖੁੱਲਾ ਹੋਣਾ ਉਥੋਂ ਉਦਾਂ ਵੱਢ ਲੈਣਾ। ਹੁਣ ਕਈ ਆਕੜ ਵਾਲੇ ਲੋਕ ਸੀ ਜਿਹੜੇ ਰਾਜਿਆਂ ਦਾ ਹੰਕਾਰ ਕਰਦੇ ਸੀ, ਮਹਾਰਾਜ ਜੀ ਕਹਿੰਦੇ ਜਿਹੜੇ ਰਾਜਿਆਂ ਦਾ ਹੰਕਾਰ ਕਰਦੇ ਨੇ ਆਪਣਿਆਂ ਰਾਜਿਆਂ ਦਾ ਕਿ ਅਸੀਂ ਪਹਾੜੀ ਰਾਜਿਆਂ ਦੇ ਮਤਹਿਤ ਆ, ਅਸੀਂ ਪਹਾੜੀ ਰਾਜਿਆਂ ਦੇ ਨੇੜੇ ਆ, ਉਨ੍ਹਾਂ ਦਾ ਹੰਕਾਰ ਕਰਕੇ ਖਾਲਸੇ ਨਾਲ ਆਕੜਨ ਤੇ ਮੁੱਲ ਦੇ ਕੇ ਵੀ ਉਹ ਤੁਹਾਨੂੰ ਘਾਹ ਪੱਠਾ ਨਾ ਦੇਣ।
ਤਾਂ ਨਾ ਤਜੀਐ ਲਿਹੋ ਕਹੀ ਕਰ।
ਫਿਰ ਉਨ੍ਹਾਂ ਨੂੰ ਛੱਡ ਕੇ ਨੀ ਜਾਣਾ, ਉਥੋਂ ਕਈ ਕਰਨਾ, ਕਹੀ ਕਰਨਾ ਕਾਛੂਆਂ ਦਾ ਖੜੀ ਖੇਤੀ ਦਾ ਅੰਦਾਜ਼ਾ ਲਾ ਕੇ ਕਈ ਨਾਲ ਚੁਗਿਰਦੇ ਨਿਸ਼ਾਨ ਪਾ ਦੇਣੇ, ਉਹਨੂੰ ਕਈ ਕਰਨਾ ਕਹਿੰਦੇ ਨੇ। ਕਹਿੰਦੇ ਫਿਰ ਉਥੇ ਕਈ ਕਰ ਲੈਣਾ ਔਰ ਉਹ ਇਲਾਕਾ ਫਿਰ ਆਪਣੇ ਅਧੀਨ ਕਰ ਲੈਣਾ ਹੈ।
ਆਨੋ ਤ੍ਰਿਪਤ ਤੁਰੰਗਮ ਲੈ ਚਰ।
ਔਰ ਘੋੜਿਆਂ ਨੂੰ ਚੰਗੀ ਤਰ੍ਹਾਂ ਰਜਾ ਕੇ ਤ੍ਰਿਪਤ ਕਰਕੇ ਵੀ ਸਾਡੇ ਘੋੜੇ ਗੁਰੂ ਖਾਲਸੇ ਦੇ ਸਿੰਘਾਂ ਦੇ ਘੋੜੇ ਭੁੱਖੇ ਨਾ ਰਹਿਣ, ਚੰਗੀ ਤਰ੍ਹਾਂ ਰਜਾ ਕੇ ਸਾਰਿਆਂ ਨੂੰ ਤ੍ਰਿਪਤ ਕਰਕੇ ਲੈ ਕੇ ਆਉਣਾ ਹੈ।
ਦਿਨ ਪ੍ਰਤ ਕਰੋ ਇਸੀ ਬਿਦ ਫੇਰੇ।
ਅੰਤਾ ਜੀ ਇੱਕ ਦਿਨ ਦਾ ਕੰਮ ਨਹੀਂ, ਇਸਦਾ ਰੋਜ਼ ਕਰਨਾ ਹੈ, ਦਿਨ ਪ੍ਰਤੀ ਦਿਨ ਇਸੇ ਤਰ੍ਹਾਂ ਕਰਨਾ ਹੈ।
ਸਭ ਰਾਜਨ ਟਿਗ ਦੇਸ਼ ਕਨੇਰੇ।
ਇਹ ਜਿਹੜੇ ਪਹਾੜੀ ਰਾਜੇ ਨੇ ਨਾ, ਰਾਜਿਆਂ ਕੋਲ ਬੜੇ ਬੜੇ ਵੱਡੇ ਦੇਸ਼ ਨੇ, ਇਹਨਾਂ ਕੋਲ ਬੜੇ ਬੜੇ ਵੱਡੇ ਇਲਾਕੇ ਹਨ, ਰਿਆਸਤਾਂ ਹਨ।
ਸੁਨ ਗੁਰ ਹੁਕਮ ਖਾਲਸਾ ਗਰ ਜੀਓ।
ਉਹਦੇ ਵਿੱਚੋਂ ਜਾ ਕੇ ਅਸੀਂ ਆਪਣਾ ਹੱਕ ਲੈਣਾ, ਜਿਹੜਾ ਇਹਨਾਂ ਰਾਜਿਆਂ ਦੀਆਂ ਰਿਆਸਤਾਂ ਵਿੱਚ ਆ, ਅਸੀਂ ਆਪਣਾ ਹੱਕ ਲੈਣਾ, ਅਸੀਂ ਪਰਜਾ ਹਾਂ, ਇਹ ਸਾਨੂੰ ਪਰਜਾ ਕਹਿੰਦੇ ਨੇ, ਤੇ ਸਾਡਾ ਹੱਕ ਵੀ ਆ ਉਹਨਾਂ ਇਲਾਕਿਆਂ ਦੇ ਵਿੱਚ, ਅਸੀਂ ਖਾਲਸੇ ਨੂੰ ਖੁਦ ਰਾਜਾ ਬਣਾਇਆ, ਖਾਲਸਾ ਖੁਦ ਰਾਜਾ ਹੈ, ਬਾਦਸ਼ਾਹ ਹੈ, ਇਸ ਕਰਕੇ ਖਾਲਸਾ ਰਈਅਤ ਨਹੀਂ ਹੈ, ਖਾਲਸਾ ਰਾਜਾ ਹੈ, ਬਾਦਸ਼ਾਹ ਹੈ, ਆਪਣੀ ਸਵੈ ਇੱਛਾ ਦੇ ਨਾਲ ਜਾ ਕੇ ਰੋਜ਼ ਵਿਚਰ ਕੇ ਮਰਜ਼ੀ ਦਾ ਘਾਹ ਪੱਠਾ ਲਿਆਓ, ਘੋੜਿਆਂ ਨੂੰ ਰਜਾਓ ਤੇ ਤ੍ਰਿਪਤ ਕਰੋ, ਇਹ ਬਚਨ ਮਹਾਰਾਜ ਜੀ ਨੇ ਖਾਲਸੇ ਨੂੰ ਕਹੇ।
ਸੁਨ ਗੁਰ ਹੁਕਮ ਖਾਲਸਾ ਗਰ ਜੀਓ।
ਸਤਿਗੁਰਾਂ ਦਾ ਬਸ, ਖਾਲਸਾ ਤਾਂ ਆਗਿਆ ਚਾਹੁੰਦਾ ਸੀ, ਇਸ਼ਾਰਾ ਮਿਲ ਗਿਆ, ਦਸਵੇਂ ਪਾਤਸ਼ਾਹ ਦਾ ਆਗਿਆ ਮਿਲ ਗਈ ਤੇ ਖਾਲਸਾ ਗਰਜਿਆ, ਉੱਚੀ ਆਵਾਜ਼ ਵਿਚ ਪੰਥ ਖਾਲਸਾ ਗਰਜਿਆ।
ਪਾਂਛੇ ਹਿੰਦੂ ਤੁਰਕਨ ਤਰਜੀਓ।
ਔਰ ਫਿਰ ਖਾਲਸਾ ਜਾ ਪਹੁੰਚਿਆ ਦੂਜੀਆਂ ਦੂਣਾ ਦੇ ਇਲਾਕਿਆਂ ਵਿਚ, ਭਾਵੇਂ ਕੋਈ ਹਿੰਦੂ ਸੀ ਭਾਵੇਂ ਕੋਈ ਮੁਸਲਮਾਨ ਸੀ, ਜਿਹੜਾ ਅੱਗੇ ਅੱਗੇ ਅੜਿਆ ਉਦੋਂ ਖਾਲਸੇ ਨੇ ਵਰਗ ਦਿੱਤਾ, ਕਹਿੰਦੇ ਜਾਨ ਮਾਲ ਚਾਹੀਦਾ ਤੇ ਫਿਰ ਖਾਲਸੇ ਦੀ ਆਣ ਮੰਨ ਕੇ ਸ਼ਰਨ ਚ ਪੈ ਜਾਓ, ਤੇ ਜਿਹਨੂੰ ਆਪਣੀ ਜਾਨ ਪਿਆਰੀ ਨਹੀਂ ਉਹ ਖਾਲਸੇ ਨਾਲ ਆਕੜ ਕੇ ਜੰਗ ਵੀ ਕਰ ਸਕਦਾ ਹੈ, ਉਹਦਾ ਵੀ ਮਾਣ ਤੋੜਨਾ ਖਾਲਸਾ ਜਾਣਦਾ ਹੈ।
ਜੇ ਨਾ ਜਰੈ ਔਰ ਜਰ ਜਰ ਜਾਏ।
ਜਿਹੜੇ ਖਾਲਸੇ ਦਾ ਪ੍ਰਤਾਪ ਨਹੀਂ ਸਨ ਜਰਦੇ, ਭਾਵੇਂ ਉਹ ਹਿੰਦੂ ਹੈ ਤੇ ਭਾਵੇਂ ਉਹ ਮੁਸਲਮਾਨ ਹੈ, ਖਾਲਸੇ ਦਾ ਪ੍ਰਤਾਪ ਜਿਹੜੇ ਨਹੀਂ ਸੀ ਜਰਦੇ, ਉਹ ਖਾਲਸੇ ਨੂੰ ਵੇਖ ਵੇਖ ਕੇ ਹਿਰਦੇ ਚ ਸੜ ਸੜ ਜਾਂਦੇ ਨੇ। ਖਾਲਸਾ ਇਹੋ ਜਿਹਾ ਮੋਟਾ ਸੁਰਮਾ ਪੀਸਿਆ ਗੁਰੂ ਕਲਗੀ ਧਰ, ਕਹਿੰਦੇ ਇਹੋ ਜਿਹਾ ਮੋਟਾ ਵੀ ਹਿੰਦੂਆਂ ਦੀ ਅੱਖ ਚ ਵੀ ਰੜਕਦਾ ਤੇ ਮੁਸਲਮਾਨਾਂ ਦੀ ਅੱਖ ਚ ਵੀ ਰੜਕਦਾ, ਇਹ ਸਾਰਿਆਂ ਦੀ ਅੱਖ ਵਿਚ ਰੜਕਣਾ ਤੇ ਮਹਾਰਾਜ ਜੀ ਕਹਿੰਦੇ ਰੜਕਦਾ ਰਹਿਣਾ ਜਦੋਂ ਤੱਕ ਦੁਨੀਆਂ ਰਹਿਣੀ ਹੈ, ਖਾਲਸਾ ਨੀ ਖਤਮ ਹੋਣਾ ਤੇ ਉਦੋਂ ਤੱਕ ਰਹਿਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਖਾਲਸੇ ਪੰਥ ਦਾ ਪ੍ਰਤਾਪ ਇਤਨਾ ਕਿ ਉਹ ਪ੍ਰਤਾਪ ਵੇਖ ਕੇ ਇਹਨਾਂ ਕੋਲੋਂ ਜੜਿਆ ਨਹੀਂ ਜਾਂਦਾ, ਵੇਖ ਵੇਖ ਕੇ ਸੜਦੇ ਨੇ ਜੜਦੇ ਹਨ।
ਦੁੱਖ ਦੇ ਬੇ ਜਿਮ ਤ੍ਰਿਣ ਦ੍ਰਿਗ ਮਾਏ।
ਕੋਈ ਬਚਨ ਕਹਿੰਦੇ ਜਿਵੇਂ ਅੱਖ ਚ ਘਾਹ ਦਾ ਤਿਣਕਾ ਪਿਆ ਹੋਇਆ ਦੁੱਖ ਦਿੰਦਾ ਨਾ, ਕਿਣਕਾ ਪੈ ਜੇ ਅੱਖ ਦੇ ਵਿਚ ਤੇ ਜਿਵੇਂ ਅੱਖ ਦੇ ਵਿਚ ਪਿਆ ਹੋਇਆ ਘਾਹ ਦਾ ਤਿਣਕਾ ਦੁੱਖ ਦਿੰਦਾ ਹੈ।
ਅਵਨੀ ਲੇਨ ਇਰਾਦਾ ਧਰਿਓ।
ਖਾਲਸਾ ਇਹਨਾਂ ਨੂੰ ਦੁੱਖ ਰੂਪ ਪ੍ਰਤੀਤ ਹੁੰਦਾ ਹੈ, ਔਰ ਖਾਲਸੇ ਨੇ ਆਪਣੇ ਹਿਰਦੇ ਵਿਚ ਜਿਹੜਾ ਇਰਾਦਾ ਧਾਰਨ ਕੀਤਾ ਉਹ ਸਾਰੀ ਧਰਤੀ ਤੇ ਰਾਜ ਕਰਨ ਦਾ ਇਰਾਦਾ ਹੈ। ਜਿਹੜਾ ਖਾਲਸੇ ਦਾ ਇਰਾਦਾ ਹੈ ਨਾ, ਉਹ ਥੋੜੇ ਜਿਹੇ ਇਲਾਕੇ ਦੇ ਉੱਤੇ ਰਾਜ ਕਰਨ ਦਾ ਇਰਾਦਾ ਨਹੀਂ ਕਰਦਾ ਖਾਲਸਾ। ਖਾਲਸੇ ਦਾ ਇਰਾਦਾ ਬੜਾ ਵਿਸ਼ਾਲ ਹੈ, ਖਾਲਸਾ ਸਾਰੀ ਧਰਤੀ ਦਾ ਰਾਜ ਲੈਣਾ ਚਾਹੁੰਦਾ, ਸਾਰੀ ਧਰਤੀ ਤੇ ਰਾਜ ਕਰਨ ਦਾ ਇਰਾਦਾ ਗੁਰੂ ਖਾਲਸੇ ਦਾ ਹੈ।
ਜਹਿਤ ਗਰਭ ਰਾਜਨ ਪਰ ਹਰਿਓ,
ਔਰ ਸਾਰੇ ਰਾਜਿਆਂ ਦਾ ਜਿਹੜਾ ਗਰਭ ਹੈ, ਹੰਕਾਰ ਹੈ, ਉਹ ਖਾਲਸਾ ਹਰਨਾ ਚਾਹੁੰਦਾ ਹੈ।
ਗੁਰੂ ਮਨੋਰਥ ਸਾਚ ਕਰਨ ਕੋ,
ਸਤਿਗੁਰਾਂ ਦਾ ਜਿਹੜਾ ਮਨੋਰਥ ਹੈ ਉਹਨੂੰ ਸੱਚਿਆ ਕਰਨ ਵਾਸਤੇ।
ਸਫਲੈ ਸਿੰਘਨ ਸ਼ਸਤਰ ਧਰਨ ਕੋ,
ਔਰ ਜਿਨ੍ਹਾਂ ਸਿੰਘਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ, ਉਹ ਸ਼ਸਤਰ ਧਾਰਨ ਕੀਤੇ ਹੋਏ ਸਿੰਘਾਂ ਦੇ ਸਫਲੇ ਹੋ ਰਹੇ ਨੇ, ਉਹ ਸ਼ਸਤਰ ਧਾਰਨ ਕੀਤੇ ਹੋਏ ਖਾਲਸੇ ਦੇ ਸਫਲੇ ਹੋ ਰਹੇ ਨੇ।
ਸਭਾ ਵਿਖੇ ਆਇਸ ਇਮ ਕਰੇ,
ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਸਭਾ ਵਿਚ ਖਾਲਸੇ ਵਿਚ ਆਗਿਆ ਕੀਤੀ ਹੈ।
ਉਠੇ ਪ੍ਰਭੂ ਨਿਜ ਮੰਦਰ ਬਾਰੇ,
ਗੁਰੂ ਜੀ ਉੱਠ ਕੇ ਆਪਣਿਆਂ ਮਹਿਲਾਂ ਵਿਚ ਆ ਗਏ।
ਖਾਨ ਪਾਨ ਕਰਕੇ ਸੁਖ ਪਾਇਆ,
ਔਰ ਖਾਨ ਪਾਨ ਕਰਕੇ ਸੁਖ ਪ੍ਰਾਪਤ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ।
ਸੁਪਤ ਜਥਾ ਸੁਖ ਨਿਸਾ ਬਿਤਾਇਆ,
ਰਾਤ ਦਾ ਸਮਾਂ ਸੀ ਮਹਾਰਾਜ ਜੀ ਆਪਣੇ ਫਲੰਗਿਆਂ ਦੇ ਉੱਤੇ, ਆਪਣੇ ਸੁਖਾਸਣਾ ਦੇ ਉੱਤੇ ਸੁਖ ਮਾਣਿਆ ਹੈ।
ਬੜੀ ਪ੍ਰਾਤ ਉਠ ਬਜਿਓ ਨਗਾਰਾ,
ਅਗਲਾ ਦਿਨ ਚੜਿਆ ਖਾਲਸਾ ਜੀ ਨਗਾਰਾ ਬਜ ਗਿਆ।
ਸੁਨਤ ਖਾਲਸਾ ਹੋਇਸ ਤਿਆਰਾ,
ਨਗਾਰੇ ਦੀ ਆਵਾਜ਼ ਸੁਣ ਕੇ ਖਾਲਸਾ ਤਿਆਰ ਬਰ ਤਿਆਰ ਹੋ ਗਿਆ। ਸਿੰਘਾਂ ਨੂੰ ਇੱਕ ਦਿਨ ਪਹਿਲਾਂ ਹੁਕਮ ਹੋ ਚੁੱਕਾ ਸੀ, ਅਗਲੇ ਦਿਨ ਨਗਾਰਾ ਬਜਿਆ, ਨਗਾਰੇ ਦੀ ਆਵਾਜ਼ ਸੁਣ ਕੇ ਸਰਬੱਤ ਖਾਲਸਾ ਤਿਆਰ ਬਰ ਤਿਆਰ ਹੋ ਗਿਆ।
ਗਹਿ ਗਹਿ ਤੁਪਕਨ ਚੜੇ ਤੁਰੰਗ,
ਫੜ ਬੰਦੂਕਾਂ ਭਰ ਭਰ ਕੇ ਬੰਦੂਕਾਂ ਦੀਆਂ ਨਲੀਆਂ ਬਰੂਦ ਤੇ ਗੋਲੀਆਂ ਦੇ ਨਾਲ ਤਿਆਰ ਕਰਕੇ ਘੋੜਿਆਂ ਤੇ ਸਿੰਘ ਸਵਾਰ ਹੋ ਗਏ।
ਗਮਨੇ ਵਹਿਰ ਵੀਰਤਾ ਸੰਗ,
ਬੜੀ ਵੀਰਤਾ ਨਾਲ ਸੂਰ ਵੀਰਤਾ ਨਾਲ ਸਿੰਘ ਤਿਆਰ ਹੋ ਕੇ ਚੱਲੇ ਹਨ।
ਭੀਮ ਚੰਦ ਕੇ ਗ੍ਰਾਮਨ ਗਏ,
ਰਾਜੇ ਭੀਮ ਚੰਦ ਦੇ ਪਿੰਡ ਸੀ, ਜਿਹੜੇ ਰਾਜੇ ਭੀਮ ਚੰਦ ਦੇ ਅਧੀਨ ਪਿੰਡ ਸਨ ਕਹਿਲੂਰ ਰਿਆਸ ਦੇ, ਉਨ੍ਹਾਂ ਪਿੰਡਾਂ ਚ ਸਿੰਘ ਗਏ ਹਨ।
ਜਿਨ ਡਰ ਤਾਰ ਅਕੋਰਨ ਦਏ,
ਜਿਨ੍ਹਾਂ ਨੇ ਤਾਂ ਖਾਲਸੇ ਦੀ ਆਨ ਸ਼ਾਨ ਵੇਖ ਕੇ ਖਾਲਸੇ ਦਾ ਭੈ ਮੰਨਦਿਆਂ ਖਾਲਸੇ ਦੀ ਸ਼ਰਨ ਵਿਚ ਆ ਕੇ ਪਿਟਾਵਾਂ ਭੇਟ ਕਰ ਦਿੱਤੀਆਂ।
ਦੁਗਧ ਦਦੀ ਤੇ ਕਰਕੇ ਗਿਆ ਏ,
ਦੁੱਧ ਦਹੀਂ ਜੋ ਜੋ ਵੀ ਕਿਸੇ ਕੋਲ ਜਥਾ ਸ਼ਕਤ ਵਿੱਤ ਸੀ, ਦੁੱਧ ਦਹੀਂ ਆਦਿਕ ਦੇ ਕੇ ਜਿਹੜੇ ਖਾਲਸੇ ਨੂੰ ਮਿਲੇ।
ਕਿਰਪਾ ਤਾਰ ਸੇ ਲੀਨ ਬਚਾਏ,
ਉਹਨਾਂ ਤੇ ਕਿਰਪਾ ਕਰਕੇ ਗੁਰੂ ਖਾਲਸੇ ਪੰਥ ਨੇ ਉਹਨਾਂ ਨੂੰ ਬਚਾ ਲਿਆ, ਉਹਨਾਂ ਨੂੰ ਸ਼ਰਨ ਆਇਆਂ ਨੂੰ ਗਲ ਨਾਲ ਲਾ ਲਿਆ।
ਪਏ ਸਮੁਖ ਜੋ ਸ਼ਸਤਰਨ ਗਹਿ ਗਏ,
ਜਿਹਨੇ ਖਾਲਸੇ ਦੀ ਸ਼ਰਨ ਨਹੀਂ ਮੰਨੀ ਅੜੇ, ਤੇ ਸੁਭਾਵ ਹੈ ਖਾਲਸੇ ਦਾ, ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ। ਜਿਨ੍ਹਾਂ ਨੇ ਆ ਕੇ ਖਾਲਸੇ ਨਾਲ ਅੜਾਉਣੀ ਕੀਤੀ, ਜਿਹੜਾ ਖਾਲਸੇ ਨਾਲ ਆ ਕੇ ਅੜਿਆ ਸ਼ਸਤਰ ਧਾਰਨ ਕਰਕੇ,
ਤਿੰਨ ਪਰ ਮੱਛੀ ਮਾਰ ਰਿਪ ਲੈ ਲੈ,
ਤੇ ਫਿਰ ਖਾਲਸੇ ਦੀ ਤੇਗ ਖੁੱਲ ਕੇ ਚੱਲੀ। ਇਹੋ ਜੀ ਤੇਗ ਚੱਲੀ ਕੇ ਵੇਖਦਿਆਂ ਵੇਖਦਿਆਂ ਸੱਥਰ ਵਿਛਾ ਕੇ ਰੱਖ ਦਿੱਤੇ।
ਦੋਹਰ ਚੋਬ ਤੋਂ ਸੇ ਪਰ ਤਰੀ,
ਗੋਰੀਆਂ ਚੋਬਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਖਾਲਸੇ ਪੰਥ ਦੇ ਨਗਾਰੇ ਤੇ ਵੱਜੀਆਂ ਹਨ।
ਤਬ ਗੁਲਕਨ ਕੀ ਵਰਖਾ ਕਰੀ,
ਗੋਲੀਆਂ ਦਾ ਮੀਂਹ ਵਰਸ ਗਿਆ, ਜਿਨ੍ਹਾਂ ਨੇ ਆ ਕੇ ਅਡਾਉਣੀ ਕੀਤੀ, ਉਹਨਾਂ ਖਾਲਸੇ ਨੇ ਜੰਗ ਕੀਤਾ ਉਹਨਾਂ ਨਾਲ, ਤੇ ਕਹਿੰਦੇ ਫਿਰ ਦੋਹਰੀਆਂ ਚੋਬਾਂ ਵੱਜੀਆਂ ਜਦੋਂ ਜੰਗ ਹੁੰਦਾ ਤੇ ਦੋਹਰੀ ਚੋਬ ਦੇਣ ਤੇ ਫਿਰ ਖਾਲਸੇ ਨੇ ਸ਼ਲਖਾਂ ਛੱਡੀਆਂ ਨੇ, ਗੋਲੀਆਂ ਦਾ ਮੀਂਹ ਵਰਾ ਦਿੱਤਾ ਹੈ।
ਖੇਤੀ ਲਈ ਵੈਰ ਤੇ ਕਾਟ,
ਉਹਨਾਂ ਦੀਆਂ ਫਸਲਾਂ ਜਿਹੜੀਆਂ ਸਨ ਉਹ ਬਾਹਰੋਂ ਕੱਟ ਲਈਆਂ ਉਹਨਾਂ ਨੂੰ ਦੰਡ ਦੇਣ ਵਾਸਤੇ।
ਬਾਰੇ ਗ੍ਰਾਮ ਵਿਖੇ ਰਿਪੂ ਡਾਟ,
ਦੁਸ਼ਮਣ ਸਨ ਉਹਨਾਂ ਨੂੰ ਡਾਟ ਕੇ ਤਾੜਨਾ ਕਰਕੇ ਵੈਰੀਆਂ ਦੇ ਪਿੰਡਾਂ ਦੇ ਅੰਦਰ ਉਹਨਾਂ ਨੂੰ ਵਾੜ ਦਿੱਤਾ।
ਲਾਦ ਲਾਦ ਸੋ ਡੇਰਨ ਆਏ,
ਪੱਠੇ ਦੀਆਂ ਪੰਡਾਂ ਲੱਦ ਲੱਦ ਕੇ, ਵੱਡੀਆਂ ਵੱਡੀਆਂ ਪੰਡਾਂ ਉਹ ਗੱਡਿਆਂ ਤੇ ਲੱਦ ਲੱਦ ਕੇ ਸਿੰਘ ਆਪਣੇ ਡੇਰਿਆਂ ਤੇ ਆ ਗਏ।
ਲਰੇ ਖਾਲਸੇ शत्रु हटाए।
जेड़ा जेड़ा भी आके लड़िया खालसे नाल, खालसे ने उन्हां दुश्मनां नूं मार के पासे कर दिता।
जे न टरे लड़बे दुख मान।
और खालसा जी जेड़े अपनी खेती दे बहुते नुकसान दा दुख मान के लड़न तो टलदे नहीं सन,
बिख खेती को बहु नुकसान,
वो फिर अपनी खेती दा बहुता भारी नुकसान होया वेख के।
तीनों पलावे ग्राम मजारे,
फिर उन्हां पिंडां नूं ही छड़ छड़ के भजा दिते। जिन्हां ने वेख्या ना साडियां फसलां दा नुकसान होया कोई गल नहीं, उन्हां ने फिर भी खालसे नाल लड़ना पसंद कीता। खालसे नूं उन्हां नूं पिंडां चों ही कढ दिता, उन्हां नूं पिंडां तों ही बेघर करके भजा दिता।
जलै सदन ते निकस डरारे,
ओ अपने घरां तों निकल के चल गए डरदे होए।
लूट लूट सब इन को ले,
इहदा जिहड़ा बहुता अड़दा तिड़दा सी फिर खालसा नूं लुट मसुट भी कर लैंदा सी, घरां दे उत्ते जा के भी फिर उन्हां ते हमला हुंदा सी।
महात्रास रिप गन को दे,
इहदा दुश्मनां दे अंदर डर पैदा कर रहे ने, भय पैदा कर रहे हन।
विजय पाए कर करत आनंदम,
इहदा खालसा रोज लड़ाई किते ना किते छोटियां मोटियां जंगा हुंदियां ही रहिंदियां ने, और हर जंग विच फतेह गुरु खालसे पंथ दी हुंदी है।
हटे खालसा पुरी आनंदम,
और खालसा जित के श्री आनंदपुर साहब नु वापस आउंदा है।
मन पावत गज बाजन आगे,
और मन पाउंदा घोड़िया ते हाथियां अगे।
पावे त्रिणन खान सब लागे,
पट्ठा लिया के घोड़िया ते हाथियां अगे पाउंदे ने, ते घोड़े हाथी भी हुण मन पाउंदा घा पट्ठा खाउंदे हन।
करे सुचेता सतगुर दर्शे,
और फिर घरां तो सुचेत हो के आके फिर सतगुरां दे दर्शन करदे ने सिंह।
हर खै चरण कमल को परसे,
सतगुरां दे पवित्र चरण कमलां नूं सिंह परसदे हन।
वाहे गुरु जी की कै फतेह,
सतगुरां दे दरबार विच आके महाराज जी नूं फतेह बुलाउंदे हन।
लगे दीवान खालसा मते,
और खालसे दे मते दी मसला मशवरियां दे दीवान सजदे हन।
सुध सतगुर को सकल बतावे,
सतगुरां नूं सारी खबर दसदे ने जिवे जिवे दिने हुंदा।
इम दूड़न मैं धूम मचावे,
एदा महाराज जी असी अज फलानी दून विच गए सी, उत्थे खालसे दी ए खालसे ने आ तेग मारी है। महाराज इस पिंड दे उत्ते अज हमला कीता सी खालसे ने, इस पिंड वाले खालसे दी शरण विच आण पए ने। एदा सारे दिन दी जिहड़ी विथिया है ਉਹ ਫਿਰ ਖਾਲਸਾ ਆ ਕੇ ਦਸਵੇਂ ਪਾਤਸ਼ਾਹ ਨੂੰ ਸੁਣਾਉਂਦਾ।
ਅਮੁਕੇ ਗਰਾਮ ਆਜ ਬੋਲ ਰੇ,
ਦੱਸਦੇ ਨੇ ਮਹਾਰਾਜ ਅੱਜ ਫਲਾਣੇ ਪਿੰਡ ਵਾਲੇ ਬੜਾ ਲੜੇ ਨੇ ਸਾਡੇ ਨਾਲ, ਉਹਨਾਂ ਨੇ ਆ ਕੇ ਬੜੀ ਲੜਾਈ ਕੀਤੀ ਹੈ।
ਅਮੁਕੇ ਤੇ ਤ੍ਰਿਣ ਬਾਡਨ ਕਰੇ,
ਮਹਾਰਾਜ ਫਲਾਣੇ ਪਿੰਡ ਦੇ ਵਿੱਚੋਂ ਅੱਜ ਅਸੀਂ ਘਾਹ ਪੱਠਾ ਵੱਢ ਕੇ ਲਿਆਏ ਹਾਂ।
ਅਮਕੋ ਲੂਟ ਖਾਲਸੇ ਲੀਨੋ,
ਫਲਾਣੇ ਪਿੰਡ ਨੂੰ ਮਹਾਰਾਜ ਜੀ ਅੱਜ ਖਾਲਸੇ ਨੇ ਲੁੱਟ ਲਿਆ ਤੇ ਥੇ ਬਣਾ ਦਿੱਤਾ ਹੈ।
ਅਮਕੋ ਮਿਲਿਓ ਬਚਾਵਨ ਕੀਨੋ,
ਮਹਾਰਾਜ ਫਲਾਣਾ ਪਿੰਡ ਗੁਰੂ ਦੀ ਸ਼ਰਣ ਵਿੱਚ ਆ ਗਿਆ ਖਾਲਸੇ ਦੀ, ਉਹਨੂੰ ਖਾਲਸੇ ਨੇ ਬਚਾ ਲਿਆ। ਜਿਹੜਾ ਜਿਹੜਾ ਸ਼ਰਨ ਚ ਆ ਜਾਂਦਾ ਉਹਨੂੰ ਖਾਲਸਾ ਬਚਾ ਲੈਂਦਾ ਹੈ।
ਦੁਤੀਏ ਦਿਵਸ ਮੈਂ ਤਿਸ ਬਿਦ ਗਏ,
ਰੋਜ ਹੀ ਸਿੰਘਾਂ ਨੇ ਜਾਣਾ, ਦੂਜੇ ਦਿਨ ਫਿਰ ਸਿੰਘ ਤਿਆਰ ਬਰ ਤਿਆਰ ਹੋ ਕੇ ਗਏ ਹਨ।
ਜਾਏ ਕਈ ਕੀ ਨਸ ਤ੍ਰਿਣ ਲਏ,
ਜਾ ਕੇ ਕਈ ਕਰ ਲੈਂਦੇ ਨੇ ਪਿੰਡ ਦੇ ਵਿਚ ਕੇ, ਇੰਨੇ ਇਲਾਕੇ ਦੀ ਜਿਹੜੀ ਜ਼ਮੀਨ ਹੈ ਉਹਦੇ ਵਿਚੋਂ ਅਸੀਂ ਘਾਹ ਪੱਠਾ ਵੱਢਣਾ, ਤੇ ਜੇ ਕੋਈ ਕਿਸੇ ਨੂੰ ਹਿੱਲਤ ਹੁੱਜਤ ਹੈ ਤੂੰ ਆ ਕੇ ਸਾਡੇ ਨਾਲ ਪਹਿਲਾਂ ਗੱਲ ਕਰ ਲਵੇ, ਮੁੱਲ ਲੈਣਾ ਤੇ ਮੁੱਲ ਦੇ ਦਿੰਨੇ ਆ, ਜੇ ਕਿਸੇ ਨੇ ਭੇਟ ਕਰਨੀ ਹੈ ਤਾਂ ਵੀ ਉਹਨਾਂ ਦੀ ਮਰਜ਼ੀ ਹੈ, ਤੇ ਜੇ ਕੋਈ ਮੁੱਲ ਵੀ ਨਹੀਂ ਲੈਣਾ ਚਾਹੁੰਦਾ, ਭੇਟ ਵੀ ਨਹੀਂ ਕਰਨਾ ਚਾਹੁੰਦਾ, ਲੜਾਈ ਕਰਨਾ ਚਾਹੁੰਦਾ ਤੇ ਤਾਂ ਵੀ ਉਹਦੀ ਮਰਜ਼ੀ ਹੈ। ਏਦਾਂ ਤਿੰਨੇ ਰਸਤੇ ਦੱਸ ਦਿੰਦੇ ਨੇ ਸਿੰਘ ਵੀ ਜੇ ਕਿਸੇ ਨੇ ਜ਼ਮੀਨ ਖਾਲਸੇ ਨੂੰ ਭੇਟ ਕਰਨੀ ਹੈ ਘਾਹ ਪੱਠਾ ਤਾਂ ਵੀ ਠੀਕ ਹੈ, ਜੇ ਕਿਸੇ ਨੇ ਮੁੱਲ ਲੈਣਾ ਰੁਪਈਏ ਲੈਣੇ ਨੇ ਤੇ ਰੁਪਈਏ ਵੀ ਦੇਣ ਨੂੰ ਤਿਆਰ ਹਾਂ, ਤੇ ਜੇ ਦੋਵੇਂ ਚੀਜ਼ਾਂ ਨਹੀਂ ਪਸੰਦ, ਤੀਜਾ ਰਸਤਾ ਪਸੰਦ ਹੈ ਜੰਗ ਕਰਨ ਵਾਲਾ, ਤੇ ਤਾਂ ਵੀ ਕੋਈ ਆ ਸਕਦਾ। ਏਦਾਂ ਖਾਲਸਾ ਨਿਤਾ ਪ੍ਰਤੀ ਕਈ ਕਰ ਲੈਂਦਾ ਇਲਾਕੇ ਦੀ।
ਨਵੇਂ ਗ੍ਰਾਮ ਕੋ ਨਿਤ ਚੱਲ ਜਾਵੇ,
ਕਿਸੇ ਨਵੇਂ ਪਿੰਡ ਵਿਚ ਸਿੱਘ ਚੱਲ ਕੇ ਜਾਂਦੇ ਹਨ,
ਲੂਟ ਕੂਟ ਕਰਕੇ ਚੱਲ ਆਵੇ।
ਜਾ ਕੇ ਜੇ ਕੋਈ ਸ਼ਰਨ ਚ ਪੈ ਜਾਂਦਾ ਤੇ ਉਹ ਪਿੰਡ ਦੀ ਰਾਖੀ ਕਰਦੇ ਨੇ ਤੇ ਘਾਹ ਪੱਠਾ ਲੈ ਕੇ ਆ ਜਾਂਦੇ ਹਨ।
ਮਾਚੀ ਧੂਮ ਸੁਦੇਸ਼ ਪਹਾੜਨ,
ਸਾਰੇ ਪਹਾੜਾਂ ਦੇਸ਼ਾਂ ਦੇ ਵਿਚ ਧੂਮ ਮੱਚ ਗਈ ਖਾਲਸੇ ਪੰਥ ਦੀ।
ਪਰੇ ਲੜਾਈ ਮਰ ਬੇਕਾਰ, ਪਰੇ ਲੜਾਈ ਮਰ ਬੇ ਮਾਰਨ,
ਜਦੋਂ ਲੜਾਈ ਹੁੰਦੀ ਹੈ ਮਰਨ ਮਰਾਣ ਤੱਕ ਲੜਾਈ ਹੁੰਦੀ ਹੈ।
ਮਰੇ ਸੈਂਕੜੇ ਆਯੁਧ ਧਾਰੀ,
ਇਦਾਂ ਬੜੇ ਬੜੇ ਸ਼ਸਤਰ ਧਾਰੀ ਜੰਗ ਦੇ ਵਿਚ ਮਾਰੇ ਗਏ।
ਮਰੇ ਸੈਂਕੜੇ ਘਾਇਲ ਪਾਰੀ,
ਅਨੇਕਾਂ ਹੀ ਘਾਇਲ ਹੋਏ ਜ਼ਖਮੀ ਹੋਏ ਪਿੰਡਾਂ ਵਿਚ ਪਏ ਹਨ।
ਖੇਤੀ ਕੱਟੀ ਵੈਰ ਤੇ ਸਾਰੀ,
ਇਦਾਂ ਬਾਹਰੋਂ ਫਸਲਾਂ ਗੁਰੂ ਖਾਲਸੇ ਨੇ ਕੱਟ ਲਈਆਂ ਹਨ।
ਕਿਤੇ ਗ੍ਰਾਮ ਗਏ ਉਜਾਰੀ,
ਕਈ ਪਿੰਡ ਉੱਜੜ ਵੀ ਗਏ ਜਿਹੜੇ ਖਾਲਸੇ ਨਾਲ ਲੜਦੇ ਸੀ, ਉਹ ਪਿੰਡ ਉੱਜੜ ਵੀ ਗਏ ਹਨ।
ਕੇਤਕ ਰਾਖੀ ਲਗੇ ਸੋ ਦੇਣ,
ਕਈ ਪਿੰਡਾਂ ਵਾਲੇ ਖਾਲਸੇ ਨੂੰ ਮਾਮਲਾ ਤਾਰਨ ਲੱਗ ਪਏ, ਕਹਿੰਦੇ ਅੱਜ ਤੋਂ ਬਾਅਦ ਅਸੀਂ ਖਾਲਸੇ ਨੂੰ ਆਪਣਾ ਰਾਜਾ ਮੰਨਿਆ, ਗੁਰੂ ਸਾਹਿਬ ਨੂੰ ਆਪਣਾ ਰਾਜਾ ਮੰਨਿਆ, ਅਸੀਂ ਹੁਣ ਪਹਾੜੀ ਰਾਜਿਆਂ ਨੂੰ ਮਾਮਲਾ ਨਹੀਂ ਤਾਰਨਾ, ਖਾਲਸੇ ਨੂੰ ਤਾਰਨਾ ਹੈ।
ਸਕਲ ਸਮਾਜ ਪਚਾਏ ਸੋਲੇਨ,
ਜਿਹੜਾ ਖਾਲਸੇ ਦੀ ਸ਼ਰਨ ਚ ਆ ਜਾਂਦਾ ਖਾਲਸਾ ਉਹਨਾਂ ਪਿੰਡਾਂ ਨੂੰ ਬਚਾ ਲੈਂਦਾ ਹੈ।
ਟਿਗ ਟਿਗ ਹੋਤੇ ਆਨੰਦਪੁਰ ਜੇ,
ਨੇੜੇ ਨੇੜੇ ਸ੍ਰੀ ਆਨੰਦਪੁਰ ਸਾਹਿਬ ਦੇ ਜਿਹੜੇ ਸਨ,
ਮਾਨੀ ਆਨ ਨਮਰ ਪੇਤੇ,
ਸਾਰਿਆਂ ਨੇ ਗੁਰੂ ਖਾਲਸੇ ਦੀ ਆਨ ਮੰਨ ਲਈ ਤੇ ਨਿਮਰਤਾ ਸਹਿਤ ਹੋ ਗਏ।
ਜੇ ਰਾਜਨ ਕੇ ਬਲ ਕੋ ਤਰੇ,
ਜਿਹੜੇ ਆਪਣੇ ਰਾਜਿਆਂ ਦਾ ਮਾਣ ਕਰਦੇ ਹੰਕਾਰ ਕਰਦੇ ਸਨ,
ਤਿੰਨ ਪਰ ਗਜਬ ਗੁਜਾਰਨ ਕਰੇ,
ਉਹਨਾਂ ਤੇ ਖਾਲਸਾ ਫਿਰ ਪੂਰੀ ਗਜਬ ਗੁਜਾਰਦਾ ਹੈ, ਉਹਨਾਂ ਤੇ ਖਾਲਸੇ ਦਾ ਫਿਰ ਪੂਰਾ ਹਮਲਾ ਹੁੰਦਾ ਹੈ, ਤੇ ਗੁਰੂ ਖਾਲਸੇ ਪੰਥ ਦੀ ਦਿਨ ਪ੍ਰਤੀ ਦਿਨ ਚੜ੍ਹਦੀ ਕਲਾ ਹੋ ਰਹੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।